सिमरन श्री हर राय। धन गुरु अर्जुन देव सच्चे पातशाह जी उन्होंने दे पावन पवित्र जीवन और गुरबाणी के आधार किवें साहब नूं कोई सिमरदा है ते धन गुरु अर्जुन देव उन्हां सिमरन वालियां दी भावना नूं पूरियां करदे। अज धन गुरु हरगोबिंद साहब छेवें गुरदेव उन्हां दे पवित्र जीवन और उन्हां दे जीवन दे विचों कुछ उदाहरणां आप नाल सांझियां करनियां ने कि जदों प्रेम भावना नाल गुरु हरगोबिंद साहब जी नूं सिमरिया ते गुरु हरगोबिंद साहब सच्चे पातशाह उस सिमरन वाले नूं याद करन वाले नूं आप पहुंच के रहमतां करदे ने। करो कृपा साध संगत, धन गुरु हरगोबिंद साहब सच्चे पातशाह जी आप बख्शिश कृपा मेहर करके विच वरतो, रहमत करके अंदर नूं टिका बख्श के प्रेम भावना नाल अपने पवित्र जीवन दी विचार आप ही विच वरत के करा लवो। करो कृपा साध संगत जी, आप जितने भी गुरु चरणा विच इकत्र होए हो गुरु घर आउण दा भाव ही एक यह है कि जिहड़ा मन सारा दिन दुनिया के काम काज विच रुझा ते खिंडिया सी किते कुछ घड़ियां गुरु के चरणा विच आ के एकाग्रता नाल ही टिक जाए। करिए अपने मनोवृत्तियां नूं एकाग्र, करो बख्शिश गुरु बख्शी फतेह प्रवान करो जी। वाहिगुरु जी का वाहिगुरु जी की फतेह। कई वरी मनुख नीवी बिरती वाला भी कोई एहो जी गल कर जांदा है जिहड़ी कीती हुई गल बड़े वड्डे इतिहास नूं सिरज के रख जांदी है। दुर्योधन नूं द्रौपदी ने केवल इक्को ही शब्द वरत्या सी, अंध के अंध रहे। उस निक्की जी शब्द ने, उस निक्की जी बोली ने कितना वड्डा युद्ध जिहड़ा इन्ना वड्डा इतिहास सिरज दिता। कई दे एक निक्के जे बोल ने रामचंद्र ते लक्ष्मण सीता जी नूं बनवास तक दवा दिता। जदों धन गुरु हरगोबिंद साहब जी दे जीवन नूं पढ़ने आ ते कल अर्ज कीती सी गुरु अर्जुन देव जी दे वड्डे भरा बाबे पृथ्वीए ने मरते दम तक धन गुरु अर्जुन देव सच्चे पातशाह जी दा विरोध कीता। इस समय के दरमियान ही सिख इतिहासकारा ने दो घटनावां का जिक्र किया, उन्हां विचों एक अर्ज करनी। बाबे पिरथिए की घरवाली का नाम सी करमो। धन गुरु अर्जुन देव सच्चे पातशाह उन्हां दे महल ने साडे सत्कारयोग माता गंगा जी ते एक दिन किते भावना वाली गुरु की संगत माता जी दे लई कीमती वस्त्र लेके आए ते ओही कीमती वस्त्र किते मकान दी छत उत्ते घर सुकने पाए गए ने ते बाबे पिरथिए दी घरवाली ने वो कीमती वस्त्र देखे ते जदों बाबा पिरथिया घर आया ते उन्हें इक्को गल कही, कहन लगी जे पिता दे हुक्म नूं तुसी मंदे जे किते तुहाडे अंदर भी भावना बनी हुंदी ते अज जो शरीक दे घर अंदर लोग पिटावां देंदे ने ओ गुरता गद्दी दे मालक ने ते ए गद्दी अज तुहाडे कोल हुंदी। اوتھے بابے پرتھیے نے ایک شبد کیا سی، کہن لگے بھاگوانے جے میرے کلو ہن چارہ نہیں چلیا اس گدی نو پراپت کرن دا، ارجن جی گرو بن گئے نے، پر ایک گل دھیان وچ رکھ لے کہ انہاں دے گھر کیڑا پتر ہونا ہے جس نے کل نو انہاں دے گھر دا مالک بننا ہے، جس طرح خین دنیا تو چلے جان گے کل نو اے جو کچھ انہاں دے گھر دا ساز و سامان ہے وہ سب کچھ ساڈے گھر ہی آ جائے۔ صرف ایک چھوٹے جا شبد نیچ برتی والی بولی، تن گرو ارجن دیو سچے پاتشاہ جی دے پرتی یہ شبد، تے ایک داسی نے جا کے صرف یہ نہیں کیا سی مات گنگا نو مار کہ انہوں نے اپنے گھر وچ اے بیونتا بنائیاں نے کہ گرو ارجن دیو جی دے گھر وچ پتر تھی کوئی سنتان ہونی نہیں، تے کل نو اے سارے گھر دے مالک اسی بننے۔ تے مات گنگا جی نے تن گرو ارجن دیو جی دے چرناں وچ بینتی کیتی، تن گرو ہرگوبند صاحب جی دے آگمن تو آرمبھ کرنے۔ مات گنگا جی نے جدو تن گرو ارجن دیو جی نو بینتی کیتی، اج تک اسی یہی اتہاس پڑھیا ہے اور تھان بھی موجود ہے کہ تن گرو ارجن دیو سچے پاتشاہ جی نے ماتا گنگا جی نو ستکار یوگ بابا بڈھا جی دے پاس ارداس کرن لئی اونا پاسو بینتی کروان واسطے بھیجیا سی۔ ماتا گنگا جی گئے نے اپنے ہتھاں نال بھوجن تیار کر کے، جدو بابا بڈھا صاحب جی دے کول پہنچے، ایتھے ودواناں نے پہلا رتھ دا ذکر کیتا، میں صرف اس گھٹنا نو آپ نال سانجھی کرنی چاہنا، جدو گرو ہرگوبند صاحب جی دے لئی ستکار یوگ بابا بڈھا صاحب جی نے ارداس کیتی، ماتا جی نے اپنے ہتھی بھوجن تیار کروایا، آپ تیار کیتا، سر تے رکھ داسی نو لے کے جدو بیڑ صاحب پہنچے نے، تے سکھ تواریخ وچ اے گل انکتے بابا بڈھا صاحب جی اس ویلے اسوں دا مہینہ سی، چونے دے کھیت جڑے سن لہرا رہے سن، تے آپ بابا بڈھا صاحب جی کھیت دی وٹ تے بیٹھے نے، دور ماتا گنگا جی نو آندیاں تکے، جدو ماتا جی نیڑے پہنچے تے بابا بڈھا صاحب جی ادب نال اٹھ کے کھڑے ہوئے نے، تے ماتا گنگا جی نے جو پکوان مسے پرشادے جاں او نال لے کے آئے سن، لسی دئی بابا بڈھا صاحب جی دے چرناں وچ رکھ دتا، تے بابا جی دے مکھ تو شبد سن ماں، آخر ایک ماں کی پتر دی بھوک نو جان سکدی اے، دوجے نو کی پتا کہ پتر دی بھوک کی ہے، یہ دا بھاو سی اج مینوں اینی کو بھوک لگی سی کہ ماں تو میرے اندر دی بھوک نو جان کے اج اپنے ہتھاں نال پرشاد تیار کر کے لیا۔ سکھ ودوان کہندے نے اوتھے ماتا گنگا جی نے پھر ایک بچن بینتی کیتی، کہن لگی پہنچا والیو تواڈی سائیں دے در تے کیتی کوئی بینتی قبول ہوندی، اج کل کچھ اے وی کہہ رہے نے کہ بابا بڈھا صاحب تو کیوں ارداس کرائی، گرو ارجن دیو تاں کہندے نے مانو کی ٹیک برتی سب جان، میں انہاں گرمخاں دے چرناں نال بحث تاں نہیں، صرف ایک بینتی کرنی چاہاں گا پیاریو، مانک وچ تے جپن والے پگے ہوئے وچ بڑا انتر جے، ہیں دونوں ہی منک، جدو شام نو تن گرو گرنتھ صاحب جی دا سوروپ سیس تے چوکے آپا جانے آ سچ کھنڈ، تے گرو رام داس جی دا او چھنت اسی پڑھ دے جانے آ کہ جتھا جائے بہے میرا ست گرو، سو تھان سہاوا رام راجے، گرسکھی سو تھان پالیا لے تور مکھ لاوا، گرسکھاں کی کال تھائیں پئی جن ہر نام تیاوا۔ تے اگلا بچن کدی پڑھ، کہندے نے جن نانک ستگر پوجیا، کہندے نے تن گرو رام داس گرو کی ساتھ سنگت، جن نے پورے ستگرو نو پوج لیا تین ہر پوج کراواں، تے گرو دا برد ایوے جڑا گرو دی سیوا کردا ہوئے गुरमुखो मेरा गुरु ओदी भी जय जयकार करा दिंदा है। बाणी तो बाहर नहीं ते परसों एक प्रमाण अर्ज कीता सी, हुण जे आपां कहीए भी सिख की ये मनुख ने, धन गुरु ग्रंथ साहिब दी अमृत बाणी विचो आपां कहिंदे आ देह नूं मनुखा देई शब्द वरतने आ। जिन्हां सज्जना ने एक कटाक्ष करके गल खंडन कीती कि बाबा बुढ़ा साहिब कोलो अरदास क्यों कराई, गुरु अर्जन देव समर्थ ने, ते मैं अर्ज करना हुन्ना गुरु रामदास जी का यह वचन किवें भुल जांगे कि जन नानक धूड़ मंगे तिस गुरसिख की, जो आप जपै अवरै नाम जपावे। गुरु ग्रंथ साहिब के बचना नूं किवें विसार देंगे, सब तों वड्डे भाग गुरसिखां के। धन गुरु ग्रंथ साहिब सच्चे पातशाह कहिंदे ने तुद ध्यान तिन धन पले, नानक का धन सोई जे को जियो कह उन्हां को जम की तलब ना होई। कहिंदे ने जपण वाले नूं तां कोई जी कह दे ते लेखा नहीं। रोज असीं पढ़ने आ कि जिन्नी नाम ध्याया गए मशक्कत काल, नानक ते मुख उजले। केती छुट्टी नाल की ये जपण वालियां दा जिक्र नहीं। कर्म खंड की बाणी जोर जदों पढ़ने आ, इथे कई बार शायद अर्ज कीती, इथे बाणी दा अर्थ गुरु ग्रंथ साहिब दी बाणी नहीं, इथे बाणी दा अर्थ है वचन। कि जेड़ा बख्शिश दा पात्र बन गया ओदी जबान ओदे वचना विच इन्नी कु ताकत आ गई है कि अपनी जबान तो जो कहेगा बख्शे होए दी गल नूं गुरमुखो कोई झूठिया नहीं दे कर सकता। साहिब दे वचन ने कर्म खंड की बाणी जोर, पर एवें पखंडी नहीं। ਉਹ ਕੌਣ ਹੈ ਜਿਹਦੀ ਬਾਣੀ ਵੀ ਜ਼ੋਰ ਹੈ? ਸਾਹਿਬ ਕਹਿੰਦੇ ਨੇ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥਾ ਹੋਰ ਨਾ ਕੋਈ ਹੋਰ, ਤਿੱਥਾ ਜੋਤ ਮਹਾਂ ਬਲਸੂਰ। ਉਹ ਜੋਧੇ ਸੂਰਮੇ ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਜਿੱਤਿਆ, ਉਹ ਸੂਰਮੇ ਜਿਹੜੇ ਅਪਰਸ ਨੇ ਜਿਨ੍ਹਾਂ ਨੂੰ ਵਕਾਰ ਕਦੀ ਛੂੰਹਦਾ ਨਹੀਂ। ਤੇ ਗੁਰਮੁਖੋ ਸਤਿਕਾਰਯੋਗ ਬਾਬੇ ਬੁੱਢੇ ਨੇ ਜਿੱਦਣ ਸੰਨ ਲਾ ਕੇ ਗੁਰੂ ਅਮਰਦਾਸ ਜੀ ਨੂੰ ਪ੍ਰਗਟ ਕੀਤਾ ਸੀ, ਤੇ ਮੇਰੇ ਦਾਦੇ ਨੇ ਇੱਕ ਬਚਨ ਕਿਹਾ ਸੀ, ਭਰੀ ਸੰਗਤ ਵਿੱਚ ਖਲੋ ਕੇ ਕਿਹਾ ਸੀ, ਕਹਿਣ ਲੱਗੇ ਇਹ ਸਿੱਖੀ ਕੋ ਬੋਹਿਤ ਭਾਰਾ, ਭਵਜਲ ਤੇ ਕਰ ਹੈ ਨਿਸਤਾਰਾ। ਕਹਿੰਦੇ ਨੇ ਬਾਬਾ ਬੁੱਢਾ ਤੂੰ ਸਿੱਖਾਂ ਨੂੰ ਪਾਰ ਲਾਉਣ ਵਾਲੇ ਜਹਾਜ਼ ਦੀ ਤਰ੍ਹਾਂ ਹੈ। ਤੇ ਇੱਕ ਗੁਰਮੁਖ ਨੇ ਬੜੇ ਸੋਹਣੇ ਸ਼ਬਦ ਵਰਤੇ ਨੇ, ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਤੁਸੀਂ ਉਹ ਇੱਕ ਕੁਤਬੀ ਸਿਤਾਰੇ ਹੋ, ਜਦੋਂ ਕਿਤੇ ਸਿੱਖੀ ਦਾ ਜਹਾਜ਼ ਡਾਵਾਂਡੋਲ ਹੁੰਦਾ ਦਿਸਿਆ ਤੇ ਤੇਰੇ ਸੋ ਸੇਧ ਲੈ ਕੇ ਜਹਾਜ਼ ਫਿਰ ਅੱਗੇ ਤੁਰਿਆ। ਕਹਿਣ ਲੱਗੇ ਇਹ ਸਿੱਖੀ ਕੋ ਭਵ ਬੋਹਿਤ ਭਾਰਾ, ਭਵਜਲ ਤੇ ਕਰ ਹੈ ਨਿਸਤਾਰਾ। ਤੇ ਬਾਪੂ ਗੁਰੂ ਅਮਰਦਾਸ ਕਹਿੰਦੇ ਨੇ ਕਿ ਸਿੱਖੀ ਅਵਧ ਨਾ ਇਸਤੇ ਪਰੈ, ਨਾਮ ਲੈ ਤੇ ਗਨ ਵਿਘਨ ਸੋ ਹਰੈ। ਖੇ ਬਾਬਾ ਬੁੱਢਾ ਤੂੰ ਹੱਥ ਹੈ, ਸਿੱਖੀ ਦੀ ਤੇਰੇ ਤੋਂ ਅੱਗੇ ਕੋਈ ਨਜ਼ਰ ਨਹੀਂ ਆਉਂਦਾ ਪਿਆ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ, ਉਹਨਾਂ ਨੂੰ ਗੁਰੂ ਕਰੋ ਮਾਨ ਮਿਲਿਆ। ਮਾਤਾ ਜੀ ਨੇ ਪ੍ਰਸ਼ਾਦ ਛਕਾਇਆ ਜਦੋਂ, ਪਹਿਲਾਂ ਕਿਹਾ ਪਹੁੰਚਾਂ ਵਾਲਿਓ ਇੱਕ ਅਰਦਾਸ ਮੇਰੇ ਲਈ ਕਰੋ। ਪੁੱਛਿਆ ਜੀ ਦੱਸੋ, ਕਹਿਣ ਲੱਗੇ ਬਾਬਾ ਜੀ ਗੁਰੂ ਨਾਨਕ ਸਾਹਿਬ ਦੀ ਰਹਿਮਤ ਲਈ ਜੇ ਤੁਸੀਂ ਮੇਰੇ ਲਈ ਅਰਦਾਸ ਕਰੋ, ਮੇਰੀ ਕੁੱਖ ਨੂੰ ਮਾਲਕ ਭਾਗ ਲਾਏ, ਮੈਂ ਤੁਹਾਡੇ ਚਰਨਾਂ ਵਿੱਚ ਪੁੱਤਰ ਦੀ ਦਾਤ ਲਈ ਅਰਦਾਸ ਕਰਾਉਣ ਆਈ ਹਾਂ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਅੱਖਾਂ ਭਰ ਆਈਆਂ, ਕਹਿੰਦੇ ਨੇ ਮਾਂ ਦੇਣ ਵਾਲਾ ਦਾਤਾ ਤਾਂ ਸ੍ਰੀ ਅੰਮ੍ਰਿਤਸਰ ਦੀ ਧਰਤੀ ਦੇਵੇ। ਕਹਿਣ ਲੱਗੇ ਉਸੇ ਦਾਤੇ ਨੇ ਆਪ ਜੀ ਕੋਲ ਭੇਜਿਆ, ਤੇ ਉਸੇ ਵੇਲੇ ਕਹਿਣ ਲੱਗੇ ਮਾਂ ਦੇਣਾ ਤਾਂ ਗੁਰੂ ਨਾਨਕ ਸਾਹਿਬ ਦੇ ਘਰੋਂ ਰਹਿਮਤਾਂ ਹੋਣੀਆਂ ਨੇ, ਪਰ ਮੇਰੇ ਵਰਗੇ ਘਾ ਖੋਤਰਨ ਵਾਲੇ ਨੂੰ ਗੁਰੂ ਸਾਹਿਬ ਮਾਣ ਪੈ ਦਿੰਦੇ, ਰਹਿਮਤਾਂ ਤਾਂ ਉਹਦੇ ਦਰ ਤੋਂ ਨਹੀਂ। ਉਸ ਵਕਤ ਗੁਰਮੁਖੋ ਕਹਿੰਦੇ ਨੇ ਆਪਾਂ ਕਹਿੰਦੇ ਹਾਂ ਗੰਡਾ ਭੰਨਿਆ ਸ਼ਬਦ ਪੜ੍ਹਨੇ, ਕੁਝ ਕਹਿੰਦੇ ਅਸਮਾਨ ਤੋਂ ਬਿਜਲੀ ਚਮਕੀ, ਤੇ ਬਾਬੇ ਬੁੱਢਾ ਜੀ ਨੇ ਹੱਸ ਕੇ ਕਿਹਾ ਸੀ ਮਾਂ ਭਾਰੀ ਯੋਧਾ ਪ੍ਰਗਟ ਹੋਵੇਗਾ ਤੇ ਜਿਹੜਾ ਜ਼ਾਲਮਾਂ ਦੇ ਸਿਰ ਨੂੰ ਬੰਨ ਦੇਵੇਗਾ। ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਅਰਦਾਸ, ਸਾਧ ਸੰਗਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ, ਗੁਰੂ ਕੀ ਵਡਾਰੀ ਹੋਈ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਹੋਈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੇਰੇ ਦਾਦੇ ਨੇ ਸ਼ੁਕਰ ਦਾ ਇੱਕ ਸ਼ਬਦ ਪੜ੍ਹੇ, ਇੱਕ ਅਰਜ਼ ਕਰਾਂ ਕਿ ਦਸ ਗੁਰੂ ਸਾਹਿਬਾਨਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਹੈ, पर जे किते ना पढ़ने होन ते ना गुरु ग्रंथ साहिब च केवल छे गुरु साहिबाना तक आए, गुरु हरगोबिंद साहिब दा भी ना आया कि अर्थ करनी। जदों मालिक ने पुत्र की दात दिती ते गुरु अर्जुन देव सच्चे पातशाह जी ने इस खुशी विच छे हरता वाला एक खूह लवाया जिस अस्थान नूं आपां अज छिहरता साहिब कहने। उत्थे हजूर ने एक अमृत बचन उच्चारण किया, कहन लगे सतगुर साचै दिया भेज चिर जीवन उपजिया संजोग, उधरे मैं आए किया निवास माता कै मन बहुत विगास। इत्थे हजूर ने एक बचन किया, कहन लगे जमया पूत भगत गोबिंद का, शब्द वरते है पुत्र की दात मालिक ने दिती ते शुक्र भी जुड़ के कहते ने खे मेरे अकाल पुरख तुसी भेजे है, ते नाल शब्द के माता दे हिरदे नूं प्रसन्नता सी कि मेरे घर पुत्र की दात आए। ते गुरु अर्जुन देव कहते ने जेड़ा पुत्र पैदा होया है जन्म तो शब्द वर दिता है यह परमेश्वर का भगत पैदा आ गए। जमया पूत भगत गोबिंद का प्रगटिया सामने लिखिया धुरका, इसे शब्द विच एक बचन आंदा है, कहन लगे बदी वेल बहु पीढ़ी चाली। अज गुरु रामदास जी दे घर दी वेल अगे वधीए, अज गुरु घर दी पीढ़ी अगे तुरीए, बदी वेल बहु पीढ़ी चाली। ते नाल एक शब्द वरतिया, कह लगे ओ पीढ़ी नहीं चली जेड़ी पीढ़ी दे पुत्र केवल दुनिया दे मरातबे जा दुनिया दे ऐशो आराम कमान। कहन लगे मेरे घर ओ पीढ़ी चली है जिन्हें कल धर्म कला हर बंद भाली, धर्म की सत्या नूं कैम करन वाली पीढ़ी चली। इधर सारे परिवार नूं खुशी है ते गुरमुखो धन गुरु अर्जुन देव सच्चे पातशाह साई दे शुक्र भी जुड़े। बाबा पृथ्वीआ धन गुरु हरगोबिंद साहिब जी दे आगमन ते घर नहीं आया। उत्थे एक गुरमुख विद्वान कहिंदा है हे ईरखा हे इन्ने साड़े, पता नहीं तू कित्थों तक मनुख नूं गेर देनी। उन्हें शब्द वरते ने सिख गुरु अर्जुन देव दे पुत्र नहीं कोई दौलत लैके आउंदा है, कोई हरगोबिंद साहिब लई वस्त्र लैके आउंदा है, कोई केवल शुक्र करन आके दर्शन करन आउंदा है, केवल एक बाबा तृतीय है जिन्हें खुशी तो प्रगट की करनी सी, कोई वस्त्र ता रुपये प्यार बच्चे नूं की देना सी, सब तो पहला दाई दा नाम फतो दस्या ओदे रहे जहर भेज के गुरु हरगोबिंद साहिब नूं मरवाना चाहुंदा कि अजे वह बच्चा है जहर दे दिता जाए एदी मौत हो जाएगी, गद्दी मेरे पुत्र नूं मिल जाएगी। परमेश्वर दी करनी उस दाई दा अपना तो अंत आ गया पर गुरु हरगोबिंद साहिब जी का कुछ नहीं बिगड़िया। दूसरा वार इन्हें किया सपेरे नूं भेजे कि सत दे के एक बारी बच्चे नूं डंग मरवा के खत्म कर दे, तेरे घर नूं भर देंगा, सप का भी कोई असर नहीं होया। तीसरा इन्हें एक ब्राह्मण भेजे, हैरानगी की गल इन्हां घटनावां नूं भी सज्जन नहीं मनन नूं तैयार, किधरे किवें हो सकदा है। मैं सोचना गुरु ग्रंथ साहिब तो अगे लंघन का यतन ना करो। जदों तीजी वार ब्राह्मण गया ते भैरो राज भी शब्द पढ़ियो, कहन लगे लेप ना लागे तिल का मूल, दुष्ट ब्राह्मण मुआ होए कैसूर। यह धन गुरु अर्जुन साहिब का वचन है, कहिंदे ने कि वह दुष्ट ब्राह्मण आया सी जहर देन, पर मेरे करते पुरख वाहिगुरु ने कृपा की सूल उठ के ओदी तां मौत हो गई, पर हरगोबिंद साहिब सच्चे पातशाह उन्हां दा वाल भी विंगा नहीं कीता। जदों तीन घटनावां होईयां ने, पहला दाई रही जहर, दूसरी वार सपेरे नूं, ते तीसरी वार खड़ावे रही जहर भेजिया, ते उत्थे फिर सिख संगत ते माता गंगा जी ने कहा सी सतगुरु मालक ने पुत्र की दात दिती ते जेड़े ए खूनी वार हुंदे पए ने। ते उत्थे गुरमुख विद्वान ने एक बचन कहा, कहिंदे ने गुरु अर्जुन देव जी ने भरी संगत विच ए बचन कहे सन, कहन लगे गुरु अमरदास दे बचन कदी भुल्यो ना। पुछया महाराज केड़े, कहिंदे ने होवे कोई अपने साईं दा, कहिंदे ने जितने मर्जी कोई वार करी जाए, साहब कहिंदे ने ओदा कम है वार करना, تے میرے سائیں دا کام انہاں واراں تو بچا لے۔ تے تن گرو امرداس دے بچن پڑھے کہ جس دا صاحب ڈاڈا ہوئے تس نو مار نہ سکتا کوئے، صاحب کی سیوک رہ شرنائی آپے بخشے دیو دیائی، تس تے اوپر نہ ہی کوئے کون ڈرے ڈر کس کا ہوئے۔ کہنے لگے جس کے سر اوپر تو سوامی سو دکھ کیسا پاوے، بول نہ جانے مایا مد ماتا مرنا چیت نہ آوے۔ میرے رام رائے تو سنتا کا سنت تیرے، تیرے سیوک کو پو کچ نہیں جم نہیں آوے، میرے پریم وچ پج کے کہن لگے تاتی واو نہ لگئی پار برہم شرنائی، چو گرد ہمارے رام کار دکھ لگے نہ بھائی، ستگر پورا پیٹیا جن بنت بنائی رام نام اوکھ دیا ایکا لو لائی۔ کہن لگے اس کرتے پرکھ نے کیتی کرپا ہے کہ مالک میر کرے گا تتی واہ نہیں لگن دے گا۔ سما لنگے تن گرو ہرگوبند صاحب سچے پاتشاہ جی نو امرتسر صاحب دی ترتی تے لیاندا تے تن اتے چیچک نکل آئے۔ عام طور تے ساڈے لوگ شبد شیتلا ورت دے، کئی ودوانا نے شیتلا دا پوجن بھی دکھائے۔ تن گرو ارجن دیو جی نے اپنی ساری زندگی وچ جدوں بھی مصیبت پیڑا جا سکھ آیا ہے وہ گرو جی دے نام تو بنا کسے دی ٹیک لئی ہوئی نہیں۔ جے پتر دی ذات دی لوڑ پئی تاں وی ارداس لئی، جے پتر تے خونی وار ہوئے تاں وی شکر داتے دم بچان دے لئی، تے جے اپنے تے وار ہوئے تے تاں وی کیاسی داتا سلگی تے نارائن راگ، سلی کا ہاتھ کئی نہ پہنچے سلی ہوئے موہ نہ پاک۔ سائیں دا شکر کیتا جے اج پتر نو تن تے چیچک نکل آئی، ساڈی اگے بھی پنڈاں وچ پتا نہیں کدوں یہ بھرم نکلے گا۔ یہ ہے بیماری نکلدی، اسی کہنے ہاں کہ شیتلا پوٹھی ہے۔ میرے تن گرو ارجن دیو جی نے امرت بچن درج کیتا ہے گرو گرنتھ صاحب وچ، جدوں مالک نے اروگتا دی داد دتی شیتلا پوجن نہیں۔ گرو ارجن دیو کہندے نے نیتر پرکاش کیا گردیو بھرم گئے پورن پیسے، کہنے میرے پتر نو داتے نے اروگتا دتی چن بخشیا نیتر پرکاش کیا گردیو بھرم گئے پورن پیسے، شیتلا تے رکھیا بہاری پار برہم پرب کرپا تاری۔ ایتھے کتے دکرنی دیوی نو پوجیو، کہن لگے پار برہم پرب کرپا تاری نانک نام جپے سو جیوے سادھ سنگ ہر امرت پیوے۔ جے تاپ چڑھیا تے تاپ لتھیا تے تن گرو ارجن دیو سچے پاتشاہ مہاراج پھر کہندے نے بڑی آرجا ہر گوبند کی کہ میرے مالک نے کرپا کیتی ہے کہ کارج ستگر آپ سواریا، بڑی آرجا ہر گوبند کی سوکھ منگل کلیان بچاریا، مالک نے کرپا کر میرے بچے دا تاب لا دیتا۔ دھیان دیا جے تن گرو ارجن دیو سچے پاتشاہ جی دی شہادت ہوئیے تے گرو ہر گوبند صاحب جی دی آربلا، عمر اس ویلے کیول 11 سال دی سی۔ جڑی عرض کرنی ہے کہ گرو ہر گوبند صاحب نو سمریے داتا میر کر دے، 11 سال دی عمر ہے تے پتا نو آپ امرتسر صاحب دی ترتی تو توڑے ہے۔ صاحب تن گرو ہر گوبند صاحب پتا جی دی شہادت تو بعد کئی ویری آپ کہنے کہ بھول کے بابے بڈھے نے کرپان پٹھے پاسے پائی۔ میں سوچنا ہونا کہ بابا بڈھا صاحب جی نے آپ شستر تے گھوڑ سواری دی ودیا گرو ہر گوبند صاحب نو سکھائی۔ ایک ودوان تا کہندا 62 ودیا کے 64 ودیا بابا بڈھا صاحب نے گرو ہر گوبند صاحب نو سکھائیاں نے، تے بابا بڈھا جی کنے کو مہان ودوان تے شانے سن۔ جدو تن گرو ارجن دیو جی دی شہادت ہو گئی تے گرو ہر گوبند صاحب جی نو گردا گدی دا تلک دتا ہے، تن گرو ہر گوبند صاحب جی نے سیلی ٹوپی جیڑی توشے خانے وچ بھیج دتی ہے، تے اج ایک بچن کہیا جدن دربار سجیا گرو ہر گوبند صاحب دے تن تے 2 کرپانا پائیاں نے، ایک میری دی پائی تے دوجی پیری دی پائی۔ ایتھے قرض کیتی سی میری نال تے سبند کرپان دا ہویا، تے پیری دا مطلب کی ہو گیا؟ پیری دا ارتھ فقیری ہوئی ہے نا، بھجن بندگی ہے نا۔ گرو گرنتھ صاحب دی بانی نو پڑھو ਸਤਿਗੁਰੂ ਨੇ ਪੀਰੀ ਕਮਾਣੀ ਨਾਮ ਜਪਣਾ ਵੀ ਇੱਕ ਤਲਵਾਰ ਤੇ ਖੰਡੇ ਦੀ ਧਾਰ ਤੇ ਚੱਲਣ ਬਰਾਬਰ ਕੇ ਆ ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ, ਖੰਨਿਓ ਤਿੱਖੀ ਬਾਲੋ ਨਿੱਕੀ, ਏਤ ਮਾਰਗ ਜਾਣਾ ਕੀ ਇਸ਼ਾਰਾ ਖੰਡੇ ਵੱਲ ਨੀ ਪੀਰੀ ਦਾ। ਬਾਬੇ ਫਰੀਦ ਦੇ ਬਚਨ ਨੂੰ ਪੜ੍ਹੋ, ਕਹਿੰਦੇ ਨੇ ਬਾਟ ਹਮਾਰੀ ਖਰੀ ਉਡੀਨੀ, ਖੰਨਿਓ ਤਿੱਖੀ ਬਹੁਤ ਪਈ ਨੀ, ਉਸ ਉਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸੰਭਾਰਕ ਮੇਰਾ। ਉਹਨਾਂ ਨੇ ਵੀ ਖੰਨੇ ਨਾਲ ਤਿੱਖੀ ਦਾ ਜ਼ਿਕਰ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਪਿਤਾ ਦੀ ਸ਼ਹਾਦਤ ਤੋਂ ਬਾਅਦ ਸਿੱਖ ਸੰਗਤ ਆਉਣ ਲੱਗੀ ਏ, ਅੱਜ ਹੁਕਮਨਾਮੇ ਜਾਰੀ ਹੋਏ ਨੇ। ਅੱਗੇ ਮਸੰਦ ਦੌਲਤ ਲਿਆਉਂਦੇ ਸਨ, ਅੱਜ ਪਹਿਲੀ ਵਾਰ ਹੁਕਮਨਾਮਾ ਆਇਆ ਤੇ ਗੁਰਮੁਖ ਵਿਦਵਾਨ ਕਹਿੰਦਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਭਾਰੀ ਗੁਰੂ ਕਿਉਂ ਕਿਹਾ, ਕਿ ਦੂਸਰੇ ਗੁਰੂ ਜਿਹੜੇ ਨੇ ਉਹ ਭਾਰੀ ਗੁਰੂ ਨੇ, ਵੱਡਾ ਗੁਰੂ ਕਿਉਂ ਕਿਹਾ। ਤੇ ਉਹਨੇ ਅਰਥ ਬੜੇ ਸੋਹਣੇ ਕੀਤੇ ਨੇ। ਉਹ ਕਹਿੰਦੇ ਨੇ ਕਿ ਨਦੀ ਸੋਮੇ ਤੋਂ ਨਿਕਲ ਕੇ ਤੁਰਦੀ ਪਈ ਏ, ਬਰਫ਼ ਦੇ ਤੋਦੇ ਟਲ ਟਲ ਕੇ ਪਾਣੀ ਬਣ ਕੇ ਨਦੀ ਸਮੁੰਦਰ ਨੂੰ ਜਾਂਦੀ ਏ, ਬੜੀ ਸੋਹਣੀ ਲੱਗਦੀ ਏ ਨਿਰੰਤਰ ਨਦੀ ਜਾਂਦੀ, ਬੜਾ ਚੰਗਾ ਲੱਗਦਾ ਪਾਣੀ ਉਹਦਾ, ਪਰ ਜਦੋਂ ਕਿਤੇ ਨਦੀ ਦੇ ਰਸਤੇ ਵਿੱਚ ਕੋਈ ਚਟਾਨ ਆ ਜਾਏ ਤੇ ਚੇਤੇ ਰੱਖਿਓ ਪਾਣੀ ਫਿਰ ਉਸ ਚਟਾਨ ਨੂੰ ਟੱਪ ਕੇ ਜਦੋਂ ਅੱਗੇ ਤੁਰਦਾ ਉੱਥੇ ਆਬਸ਼ਾਰ ਬਣ ਜਾਂਦੀ, ਉੱਥੇ ਇੱਕ ਚਾਲ ਬਣਦੀ ਏ, ਪਾਣੀ ਉਹੀ ਨਦੀ ਦਾ ਜਿਹੜਾ ਪਿੱਛੋਂ ਆ ਰਿਹਾ, ਤੇ ਜਦੋਂ ਆਬਸ਼ਾਰ ਬਣ ਕੇ ਚਟਾਨ ਨੂੰ ਟੱਪ ਕੇ ਡਿੱਗਦਾ ਤੇ ਲੋਕ ਫਿਰ ਉੱਥੇ ਖਲੋ ਕੇ ਦੇਖਦੇ ਨੇ ਕਿ ਪਾਣੀ ਦਾ ਨਜ਼ਾਰਾ ਕੀ ਹੋ ਜਾਏ, ਹਾਲਾਂਕਿ ਪਾਣੀ ਉਹੀ ਏ ਜਿਹੜਾ ਪਿੱਛੋਂ ਆਉਂਦਾ ਪਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਜ਼ਾਲਮ ਇੱਕ ਚਟਾਨ ਬਣ ਕੇ ਆਇਆ ਹੈ, ਚੇਤੇ ਰੱਖਿਓ ਨਦੀ ਉਹੀ ਹੈ, ਜੋਤ ਉਹੀ ਹੈ, ਪਰ ਇੱਥੇ ਆ ਕੇ ਮਾਨੋ ਆਬਸ਼ਾਰ ਬਣ ਗਈ। ਉਸ ਚਟਾਨ ਨੂੰ ਵੀ ਟੱਪ ਕੇ ਜਦੋਂ ਦੋ ਤਲਵਾਰਾਂ ਦੋ ਕਿਰਪਾਨਾਂ ਸਾਹਿਬ ਪਾਣ ਲੱਗੇ ਨੇ, ਇੱਥੇ ਬੜੇ ਪਿਆਰੇ ਬਚਨ ਕਹੇ ਨੇ। ਹੁਕਮਨਾਮੇ ਪਹਿਲੇ ਦਿਨ ਲਿਖੇ ਗਏ ਕਿ ਅੱਜ ਤੋਂ ਬਾਅਦ ਮੇਰੇ ਘਰ ਕੇਵਲ ਰੁਪਈਏ ਨਹੀਂ, ਗੁਰੂ ਨਾਨਕ ਦੇ ਘਰ ਕੱਲੀ ਦੌਲਤ ਨਹੀਂ, ਜਿਹੜੀ ਗੁਰੂ ਨਾਨਕ ਸਾਹਿਬ ਨੇ ਇਹ ਫੁਲਵਾੜੀ ਸਿਰਜੀਏ ਬਣਾਈਏ, ਇਹਦੀ ਰੱਖਿਆ ਲਈ ਅੱਜ ਤੋਂ ਬਾਅਦ ਕੀਮਤੀ ਤੋਂ ਕੀਮਤੀ ਘੋੜਾ, ਕੀਮਤੀ ਤੋਂ ਕੀਮਤੀ ਸ਼ਸਤਰ, ਕੀਮਤੀ ਤੋਂ ਕੀਮਤੀ ਲੈ ਕੇ ਤੁਸੀਂ ਆਉਣੇ ਨੇ, ਉਹ ਨੌਜਵਾਨ ਜਿਨ੍ਹਾਂ ਦੀਆਂ ਜਵਾਨੀਆਂ ਗੁਰੂ ਲੇਖੇ ਲੱਗਣ। ਇੱਥੇ ਇੱਕ ਵਿਦਵਾਨ ਨੇ ਕਿਹਾ, ਕਹਿੰਦੇ ਨੇ ਸੁਰ ਸਿੰਘ ਪਿੰਡ ਦੇ ਸਤਿਕਾਰਯੋਗ ਭਾਈ ਵਿਧੀ ਚੰਦ ਦੀ ਅਗਵਾਈ ਵਿੱਚ ਤੇ ਦੋ ਢਾਡੀ ਨੱਥਾ ਤੇ ਅਬਦੁੱਲਾ, ਇਹ ਵੀ ਇਸੇ ਪਿੰਡ ਦੇ ਸਨ। ਗੁਰਮੁਖੋ ਆਪ ਜੀ ਨੂੰ ਸ਼ਾਇਦ ਗਿਆਤ ਹੋਵੇ, ਇਸ ਸੁਰ ਸਿੰਘ ਪਿੰਡ ਦਾ ਹੀ ਮਿਸਤਰੀ ਦੇਸ਼ ਰਾਜ ਸੀ, ਜਿਹਨੂੰ ਸਰਦਾਰ ਜੱਸਾ ਸਿੰਘ ਆਹਲੋਵਾਲੀਏ ਨੇ ਅਬਦਾਲੀ ਦੇ ਹਮਲੇ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਬਿਲਕੁਲ ਢਾ ਦਿੱਤਾ। ਮੈਂ ਖਿੰਨ ਵਿੱਚੋਂ ਨਿਕਲਣ ਲੱਗਾ ਕਿ ਜਦੋਂ ਦਰਬਾਰ ਸਾਹਿਬ ਦੇ ਥੱਲਿਓ ਨਿਕਲ ਕੇ ਇੱਟ ਅਬਦਾਲੀ ਦੇ ਨੱਕ ਤੇ ਵੱਜੀ ਸੀ ਤੇ ਉਸੇ ਇੱਟ ਦੇ ਜ਼ਖਮ ਨਾਲ ਉਹਦੀ ਮੌਤ ਹੋਈ ਸੀ। ਜਦੋਂ ਸਿੱਖ ਸਰਦਾਰਾਂ ਨੇ ਪਰਤ ਕੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਤੇ ਸਰਦਾਰ ਜੱਸਾ ਸਿੰਘ ਆਹਲੋਵਾਲੀਏ ਨੇ ਨੀਂਹ ਰੱਖੀ ਤੇ ਇੱਥੇ ਫਿਰ ਇੱਕ ਗੱਲ ਕਈਆਂ ਨੇ ਕਿਹਾ, ਰਹਿਣ ਦਿਓ, ਕੀ ਪਤਾ ਅਬਦਾਲੀ ਫਿਰ ਚੜ ਕੇ ਆਏ, ਅਜੇ ਉਹਦੇ ਨਾਲ ਟੱਕਰ ਲਈਏ। ਫਿਰ ਖਾਲਸੇ ਨੇ ਕਿਹਾ, ਕੋਈ ਗੱਲ ਨਹੀਂ, ਦਰਬਾਰ ਗੁਰੂ ਰਾਮਦਾਸ ਦੇ ਤੋਂ ਬਿਨਾ ਇਸ ਤਰ੍ਹਾਂ ਆਪਾਂ ਹੋ ਜਾਵਾਂਗੇ ਜਿਵੇਂ ਖਿਰਦੇ ਦਿਲ ਕੋਈ ਕੱਢ ਲਏ ਤੇ ਕਹਿਦਾ ਸਰੀਰ ਨੂੰ ਰਹਿਣ ਦਿਓ। ਉਸ ਵੇਲੇ 14 ਲੱਖ ਰੁਪਈਆ ਸਿੱਖ ਸਰਦਾਰਾਂ ਨੇ ਚਾਦਰ ਤੇ ਇਕੱਠਾ ਕੀਤਾ। ਇਸੇ ਸੁਰ ਸਿੰਘ ਪਿੰਡ ਦਾ ਸੀ ਮਿਸਤਰੀ ਭਾਈ ਦੇਸ਼ ਰਾਜ, ਵਾਹਿਗੁਰੂ ਕੇ ਸਿੱਖਾਂ। ਬਸ ਮੈਂ ਇਸ ਕਰਕੇ ਮਿਸਾਲ ਦੇਣ ਲੱਗਾ, ਕਰਨ ਸਿੰਘ ਅਸਟੋਰੀਅਨ ਲਿਖਦੇ ਨੇ ਤਵਾਰੀਖ ਅੰਮ੍ਰਿਤਸਰ ਦੀ ਵਿੱਚ, ਉਹ ਕਹਿੰਦੇ ਨੇ ਸਿੱਖ ਸਰਦਾਰਾਂ ਨੇ ਮਿਸਤਰੀ ਦੇਸ਼ ਰਾਜ ਨੂੰ ਬੁਲਾਇਆ, 14 ਲੱਖ ਰੁਪਈਆ ਸਪੁਰਦ ਉਹਦੇ ਕੀਤਾ, ਕੀਮਤੀ ਹੀਰੇ ਸੋਨੇ ਮੋਤੀਆਂ ਦਾ ਕੋਈ ਢੇਰ ਥਾਂ ਹੀ ਨਹੀਂ, ਤੇ ਇੱਕ ਉਹਨੂੰ ਮੋਹਰ ਦਿੱਤੀ ਗਈ ਸੀ। ਵੈਸੇ ਕਿੰਨਾ ਕੁ ਵਿਸ਼ਵਾਸ ਹੋਵੇਗਾ ਉਹਦਾ, ਮੇਰੇ ਦਾਤਿਆ ਕਿਤੇ ਵਿਸ਼ਵਾਸ ਵਾਲਾ ਇਹੋ ਜਿਹਾ ਪੈਦਾ ਹੋਵੇ ਸਿੱਖ ਪੰਥ ਵਿੱਚ, ਇੰਨਾ ਵਿਸ਼ਵਾਸ। ਕਹਿੰਦੇ ਨੇ ਤੈਨੂੰ ਮੋਹਰ ਦੇ ਦਿੱਤੀ ਏ, ਆਪਣੇ ਹੱਥ ਨਾਲ ਮੋਹਰ ਲਾ ਕੇ ਜਿਸ ਵੀ ਮਿਸਲ ਨੂੰ ਜਿਸ ਸਰਦਾਰ ਨੂੰ ਤੂੰ ਚਿੱਠੀ ਲਿਖੇਗਾ, ਜਿੰਨੇ ਪੈਸੇ ਮੰਗਾਏਗਾ ਉਨੇ ਪੈਸੇ ਤੇਰੇ ਘਰ ਆ ਜਾਣਗੇ। ਕਰਨ ਸਿੰਘ ਸਟੋਰੀਅਨ ਉੱਤੇ ਲਿਖਦੇ ਨੇ, ਇੰਨਾ ਰੁਪਈਆ ਇੰਨੇ ਹੀਰੇ ਮੋਤੀ ਟਰੰਕ ਭਰ ਕੇ ਸੰਦੂਕ ਭਰ ਕੇ ਦੇਸ਼ ਰਾਜ ਦੇ ਘਰ ਪਏ ਨੇ, ਕਮਾਲ ਦੀ ਗੱਲ। ایک دکی بھی ایک ٹکا بھی خرمندر دی سیوا وچ آئے پیسے وچوں نہیں خرچیا. یہ گھر والی دا نام سی مائی رجی. کہندے او مائی رجی تے مستری دیس راج دی تھی دونوں ماما تیاں باپ تے ہرمندر دی سیوا پیا کراندا ہے تے پروار دے گزارے لئی لوکاں لئی چکی پی پی کے اپنے گھر وچ روٹی پکاندے ہوندے سن. ہن تک ایدو وڈا اخلاق والا جیون ایدو وڈی پوترتا تے ایمانداری کتوں ملے گی جنوں اینا حق ہے تو مور لے کے جدے تو مرضی مایا منگا لے پر اپنے او دے گھر دے اندر چکی پی کے چکی واہ کے پروار دے لوگ پیٹ بھر دے. خیر جڑی عرض میں کرنی چاہنا گرو ہرگوبند صاحب اج 11 سال دی عمر تے تن گرو ارجن دیو دی شہادت تو بعد ایک آواز دیتی سونیاں جوانیاں قیمتی گھوڑے تے قیمتی شستر پائی بدھی چند 509 جوان دے قریب دس دے نسور سنگھ پنڈ دا اٹھ کے کھڑا ہو گیا سی گرو ہرگوبند صاحب اسی گھروں پکا نرنا کر کے آئے ہاں کہ اج تو بعد گھر نہیں جانا بس ایک کرپا کر دیں دو ویلے دا پرشادہ دے دیں تے 6 مہینیاں بعد کرتا ایک دے دی کری تن ٹکن نوں آ ٹھیکرا تیرے جتھے لوڑ پے میرے داتیا اس تن دے ٹھیکرے نوں تو بن سکدے. 509 جوان اس پنڈ وچ آیا تے کلا او نوجوان 500 نہیں پھر 2 ٹاڈی آئے بھائی نتھا تے بھائی عبداللہ. کمال دی گل گرو کے سکھو کدی اتہاس پڑھو 9 وار 9 دنیاں نے گرو گرنتھ صاحب 22 وار نے 9 انہاں تے دنیاں نے جویں ٹنڈے اسراج کی تری ملک چندرہڑا کی تنی جا للا بہلیما کی تنی اوتھے کہندے نے گرو ہرگوبند صاحب نے پتا دی شہادت تو بعد جتھے اکال گئے 2 مہینے نتھا مل تے عبداللہ دونوں برا اے 22 دیاں 22 وار سنا دے رہے 2.5 وار 9 دیاں 9 دنیاں انہاں نے گرو ہرگوبند صاحب نو گا کے سنائیاں تے 2 مہینے دے قریب سما لگا. اج گرو ہرگوبند صاحب انہاں نو پرے دربار وی جدو کرپانا پان لگے تے جڑے کائل تے بجھ دل سن انہاں نے اکو دم تڑپنے سی کیونکہ پوجا دا تان کھان والا او کدی چھیتی کیتیاں قومی سوچ نہیں رکھ سکتا. اس وقت تڑپے کہ گرو ہرگوبند صاحب جی نے کی کر دیتا ہے تے سات گرو نے تے 2 شبد کہے سن کہ ابھی اسی مٹھی پاراں کہ آپاں جہانگیر نال ٹکر لے سکانگے تے تن گرو ہرگوبند صاحب نے کھلو کے کیا سی کہن لگے او سکھو جڑے دریا نے سومے ہمیشہ تھوڑی تھاں تو نکل دے نے پر جدو سوما پھٹ کے باہر نکل جائے تے دریاواں دے بینڈ چھیتی کیتیا موڑے نہیں جاندے. ایک چھوٹی جی ماچس دی تیل ایک تیلی لکڑ دی پورے دے پورے جنگل نوں ساڑ کے راہ کر سکدی اے. کہن لگے تسی تا گر سکھو تے او گر سکھ جنہ دے ہردے نوں اجے کچھ دن پہلاں تتی توی تے رکھ کے پون دیتا ہوئے کہ او اج وی شستر نہیں چکن گے تے کدو چکن. جدو صاحب نے انہیں شبد کہے صدقار یوگ بابا بڈھا صاحب اٹھے جنہ نے قربانی جوگ وی ویکیا سی جنہ نے قربانی جوگ وی ویکیا سی تے اج او برد بابا اپنی اکھاں دے سامنے او سورمیاں والا سورم گتی والا جگ تکدا ہے. 2 کرپانا پائیاں گرو ہرگوبند تخت تے بیٹھے تے دونوں برا نتھا تے عبداللہ اٹھ کے کھڑے ہوئے. ایک نے ٹڈ پکڑی ایک نے سرنگی پکڑ کے جدو وار شروع کیتی تے گرو ہرگوبند صاحب نو دیکھ کے کہن لگے کہ تن گرو ہرگوبند صاحب سچے پاتشاہ. کہن لگے سچا تخت سہایو شری گرو پائے کہ یہ پہلا بچن کیا سچا تخت سہایو شری گرو پائے کہ سب برنی نہ جائے کہوں کیا گائے کہ رب سس پے ملین سو درش دکھائے کہ شری گرو تخت براجے پربھو تہائے کہ کہن لگے نتھ عبداللہ جس کیوں بنائے کہ پھر جدو جس گایا دوجی پوڑی گائی. کہن لگے 2 تلواراں بدیاں ایک میری دی ایک پیر دی ایک عظمت دی ایک راج دی ایک راکھی کرے وزیر دی ہم تباہ کوٹ گڑھ دروازہ بلخ بکیر دی نا سپاہی نیل نل مار دشٹا کرے تغیر دی تے اج ہندوستان دے اتہاس وچ ਪਹਿਲੀ ਵਾਰ ਬਗਾਵਤ ਦੀ ਵਾਰ ਗਾਈ ਗਈ ਤੇ ਅਖੀਰ ਦੇ ਸ਼ਬਦ ਸਨ ਪੱਗ ਤੇਰੀ ਕੀ ਜਹਾਂਗੀਰ, ਕਿ ਜਹਾਂਗੀਰ ਤੇਰੀ ਕੀ ਤਾਕਤ ਕਿ ਗੁਰੂ ਨਾਨਕ ਦੇ ਘਰ ਵੱਲ ਤੂੰ ਹੁਣ ਝਾਕੇ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਦਣ ਸ਼ਸਤਰ ਧਾਰਨ ਕੀਤੇ ਨੇ, ਚਾਰ ਜਥੇਦਾਰ ਥਾਪੇ ਤੇ ਇੱਕ ਇੱਕ ਸੌ ਦਾ ਜਿਹੜਾ ਸਿੱਖਾਂ ਦਾ ਜਥਾ ਸੀ ਉਹਨਾਂ ਦੇ ਸਪੁਰਦ ਕੀਤਾ। ਬੜੀ ਖੁਸ਼ੀ ਦੀ ਗੱਲ, ਸਭ ਤੋਂ ਪਹਿਲਾਂ ਜਥੇਦਾਰ ਫੌਜ ਦਾ ਭਾਈ ਸਾਹਿਬ ਭਾਈ ਵਿਧੀ ਚੰਦ ਨੂੰ ਥਾਪਿਆ, ਦੂਜਾ ਜਥੇਦਾਰ ਸੌ ਸਿਪਾਹੀ ਦਾ ਭਾਈ ਪਿਰਾਣੇ ਨੂੰ ਥਾਪਿਆ, ਤੀਜਾ ਜਥੇਦਾਰ ਸੌ ਸਿਪਾਹੀ ਦਾ ਆਗੂ ਭਾਈ ਪੈੜੇ ਨੂੰ ਥਾਪਿਆ ਤੇ ਚੌਥਾ ਜਥੇਦਾਰ ਭਾਈ ਜੇਠੇ ਨੂੰ ਥਾਪਿਆ, ਤੇ ਚਾਰੇ ਉਹ ਸਿੱਖ ਨੇ ਜਿਹੜੇ ਲਾਹੌਰ ਗੁਰੂ ਅਰਜਨ ਦੇਵ ਦੀ ਸ਼ਹੀਦੀ ਨੂੰ ਦੇਖ ਕੇ ਆਏ ਨੇ। ਮੇਰੇ ਸਾਹਿਬ ਨੇ ਤੱਕਿਆ, ਇਹਨਾਂ ਦਾ ਖੂਨ ਉਬਾਲੇ ਪਿਆ ਖਾਂਦਾ, ਕਿਉਂ ਨਾ ਇਹਨਾਂ ਚਾਰਾਂ ਨੂੰ ਇੱਕ ਇੱਕ ਸੌ ਦਾ ਜਥਾ ਦੇ ਕੇ ਜਥੇਦਾਰ ਬਣਾ ਦੇ। ਚਾਰ ਜਥੇ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਦਿਨ ਬਣਾਏ ਨੇ। ਇੱਥੇ ਇੱਕ ਸਵਾਲ ਫਿਰ ਉੱਠਿਆ ਕਿ ਸ਼ਸਤਰ ਧਾਰਨ ਕਰਨੇ ਕੋਈ ਜ਼ਰੂਰੀ ਨੇ? ਅੱਜ ਵੀ ਅਸੀਂ ਇੱਕ ਸਵਾਲ ਇਹ ਸਾਡਾ ਉੱਠਦਾ ਕਿ ਸ਼ਸਤਰ ਜ਼ਰੂਰੀ ਨੇ? ਚੇਤੇ ਰੱਖਿਓ, ਦੋ ਕਿਰਪਾਨਾਂ ਨੇ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਪ੍ਰਿੰਸੀਪਲ ਹਰਭਜਨ ਸਿੰਘ ਇਹ ਗੱਲ ਕਹਿੰਦੇ ਹੁੰਦੇ ਸਨ ਚੰਡੀਗੜ੍ਹ ਵਾਲੇ, ਉਹ ਕਹਿੰਦੇ ਸਨ ਪੀਰੀ ਦੀ ਕਿਰਪਾਨ ਨੂੰ ਬਚਾਉਣ ਲਈ ਮੀਰੀ ਦੀ ਕਿਰਪਾਨ ਅੱਤ ਜ਼ਰੂਰੀ ਏ। ਚੇਤੇ ਰੱਖਿਓ, ਪੀਰੀ ਬਚਾਉਣ ਲਈ, ਧਰਮ ਬਚਾਉਣ ਲਈ ਸ਼ਸਤਰ ਚੁੱਕਣਾ ਅੱਤ ਜ਼ਰੂਰੀ ਏ, ਪਰ ਅੱਜ ਕੰਮ ਉਲਟਾ ਹੋ ਗਿਆ। ਆਪਣੀ ਕੁਰਸੀ ਬਚਾਉਣ ਲਈ ਧਰਮ ਨੂੰ ਕਿਰਪਾਨ ਦੀ ਤਰ੍ਹਾਂ ਵਰਤਿਆ ਜਾਂਦਾ। ਉੱਥੇ ਫਿਰ ਭਾਈ ਗੁਰਦਾਸ, ਜਿਨ੍ਹੇ ਕੱਲ ਵੀ ਮੀਣੇ ਦਾ ਪਾਜ ਉਘੇੜਿਆ, ਤੇ ਭਾਈ ਗੁਰਦਾਸ ਨੇ ਕਲਮ ਚੁੱਕੀ, ਉਹਨਾਂ ਨੇ ਫਿਰ ਕੁਝ ਵਾਰਾਂ ਲਿਖੀਆਂ, ਉਹਨਾਂ ਵਿੱਚ ਪੌੜੀਆਂ ਦਰਜ ਕੀਤੀਆਂ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰ ਕਿਉਂ ਧਾਰਨ ਕੀਤੇ ਨੇ, ਕੀ ਜ਼ਰੂਰਤ ਪੈ ਗਈ। ਤੇ ਉਹਨਾਂ ਨੇ ਇੱਕ ਵਾਰ ਲਿਖੀ, ਕਹਿਣ ਲੱਗੇ ਕੁਦਰਤ ਦਾ ਇੱਕ ਨੇਮ ਏ, ਜਿੱਥੇ ਉਹਨੇ ਗੁਲਾਬ ਦਾ ਫੁੱਲ ਪੈਦਾ ਕੀਤਾ ਉੱਥੇ ਨਾਲ ਤਿੱਖਾ ਕੰਡਾ ਕਿਉਂ ਪੈਦਾ ਕਰ ਦਿੱਤਾ? ਦੋਨੋਂ ਇੱਕ ਦੂਜੇ ਦੇ ਵਿਰੋਧੀ ਕਿਉਂ? ਜਿੱਥੇ ਰੱਬ ਨੇ ਕੀਮਤੀ ਚੰਦਨ ਪੈਦਾ ਕੀਤਾ ਉੱਥੇ ਮਾਲਕ ਨੇ ਸੱਪ ਕਿਉਂ ਨਾਲ ਪੈਦਾ ਕਰ ਦਿੱਤੇ? ਕਹਿਣ ਲੱਗੇ, ਤੁਸੀਂ ਅਮੀਰ ਘਰਾਂ ਵਿੱਚ ਰਹਿਣ ਵਾਲੇ, ਤੁਹਾਡੀਆਂ ਬਾਹਾਂ ਵਿੱਚ ਤਾਕਤ ਹੈ, ਲੋੜ ਕੀ ਏ ਬੂਹਿਆਂ ਨੂੰ ਜੰਡੇ ਮਾਰ ਕੇ ਆਉਂਦੇ ਹੋ, ਤੇ ਲੋੜ ਕੀ ਏ ਘਰਾਂ ਵਿੱਚ ਕੁੱਤੇ ਰੱਖਣ ਦੀ? ਅੱਗੋ ਨਾ ਉੱਤਰ ਦਿੱਤਾ। ਕਹਿਣ ਲੱਗੇ, ਕੰਡਾ ਰੱਬ ਨੇ ਇਸ ਕਰਕੇ ਪੈਦਾ ਕੀਤਾ ਕਿ ਫੁੱਲ ਨੂੰ ਤੋੜਨ ਤੋਂ ਪਹਿਲਾਂ ਇੱਕ ਗਿੱਲ ਚੇਤੇ ਰੱਖੀ, ਇਹਦੀ ਰੱਖਿਆ ਕਰਨ ਵਾਲਾ ਵੀ ਕੋਈ ਹੈ। ਚੰਦਨ ਦੇ ਨੇੜੇ ਸਭ ਇਸ ਕਰਕੇ ਵੇ ਕਿ ਚੰਦਨ ਕੀਮਤੀ ਏ, ਜਣਾ ਖਣਾ ਹੱਥ ਨਾ ਪਾ ਜਾਏ। ਕਹਿਣ ਲੱਗੇ, ਚੰਦਰਾ ਇਸ ਕਰਕੇ ਤੇ ਕੁੱਤਾ ਇਸ ਕਰਕੇ, ਕੋਈ ਸਿਰ ਫਿਰਿਆ ਇਸ ਘਰ ਨੂੰ ਲੁੱਟਣ ਦਾ ਯਤਨ ਨਾ ਕਰੇ। ਭਾਈ ਸਾਹਿਬ ਨੇ ਉੱਥੇ ਕਲਮ ਚੁੱਕ ਕੇ ਬਚਨ ਕਹਿ, ਕਹਿਣ ਲੱਗੇ, ਖੇਤੀ ਵਾਰ ਜੋ ਢਿੰਗਰੀ, ਕਿੱਕਰ ਆਸ ਪਾਸ ਜਿਉਂ ਬਾਗੈ, ਜਿਵੇਂ ਖੇਤ ਦੇ ਚਾਰ ਚੁਫੇਰੇ ਵਾਰ ਦਿੱਤੀ ਕਿਉਂ, ਤੇ ਬਾਗ ਦੇ ਚਾਰ ਚੁਫੇਰੇ ਮੋੜੇ ਲਾਏ ਕਿਉਂ? ਖੇਤੀ ਵਾਰ ਜੋ ਢਿੰਗਰੀ, ਕਿੱਕਰ ਆਸ ਪਾਸ ਜਿਉਂ ਬਾਗੈ, ਸੱਪ ਲਪੇਟੈ ਚਾਨਣੇ ਬੂਹਾ ਜੰਦਾ, ਕੁੱਤਾ ਜਾਗੈ ਬੂਹੇ ਨੂੰ ਜੰਦਰੇ, ਤੇ ਕੁੱਤੇ ਕਿਉਂ ਜਾਗਦੇ ਨੇ? ਕਹਿੰਦੇ ਨੇ, ਗੁਰੂ ਨਾਨਕ ਦੇ ਘਰ ਏ ਫੁਲਵਾੜੀ, ਅੱਜ ਉਹਨੇ ਕੀਤੀ ਏ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਨ ਦੀ ਕੀਮਤ, ਕੱਲ ਨੂੰ ਇਸ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ, ਇਸ ਘਰ ਦੀ ਮਰਿਆਦਾ ਨੂੰ ਤੋੜਨ ਦਾ ਯਤਨ ਕਰੇ। ਤੇ ਭਾਈ ਸਾਹਿਬ ਨੇ ਫਿਰ ਉੱਥੇ ਕਿਹਾ, ਕਹਿਣ ਲੱਗੇ, ਉਹਦੀ ਰੱਖਿਆ ਲਈ ਕਿਰਪਾਨਾਂ ਧਾਰਨ ਕਰਨੀਆਂ ਜ਼ਰੂਰੀ ਨੇ। ਉੱਥੇ ਫਿਰ ਦੂਜੀ ਉਹਨਾਂ ਉਦਾਹਰਨ ਦਿੱਤੀ, ਉਹਨਾਂ ਕਿਹਾ, ਜੀ ਪ੍ਰੇਮ ਨਾਲ ਨਹੀਂ ਸਮਝਾਇਆ ਜਾਂਦਾ, ਆਪਾਂ ਆਮ ਤੌਰ ਤੇ ਸ਼ਬਦ ਵਰਤਨੇ ਆ। ਤੇ ਭਾਈ ਗੁਰਦਾਸ ਕਹਿਣ ਲੱਗੇ, ਹੁਣ ਬਾਹਰ ਖਲੋ ਕੇ ਖੂਹ ਦੇ, ਕੋਈ ਇਹ ਕਹਿ ਵੀ ਮੈਂ ਮਟਕੇ ਨੂੰ ਜਾਂ ਭਾਂਡੇ ਨਾਲ ਰੱਸਾ ਵੀ ਨਹੀਂ ਬੰਨਣਾ ਤੇ ਪਾਣੀ ਬਾਹਰ ਆ ਜਾ। ਕਹਿਣ ਲੱਗੇ, ਖੂਹ ਵਿੱਚੋਂ ਪਾਣੀ ਕੱਢਣ ਦੇ ਲਈ ਰੱਸਾ ਜ਼ਰੂਰ ਭਾਂਡੇ ਨਾਲ ਬੰਨਣਾ ਪਏਗਾ। ਉਹਦੇ ਗੱਲ ਨੂੰ, ਸੱਪ ਦੇ ਕੋਲ ਮਣੀ ਏ, ਕਦੀ ਹੱਸ ਕੇ ਸੱਪ ਨੇ ਮਣੀ ਨਹੀਂ ਦਿੱਤੀ, ਮਣੀ ਲੈਣ ਲਈ ਮਾਰਨਾ ਪਏਗਾ। ਕਹਿਣ ਲੱਗੇ, ਨਾਰੀਅਲ ਦੇ ਵਿੱਚ ਗਰੀ ਏ, ਭੰਨਣ ਤੋਂ ਬਿਨਾਂ ਗਰੀ ਨਹੀਂ ਨਿਕਲਦੀ, ਮਿਰਗ ਦੀ ਨਾਭੀ ਅੰਦਰ ਕਸਤੂਰੀ ਏ, ਮਰਨ ਤੋਂ ਬਿਨਾਂ ਕਸਤੂਰੀ ਨਹੀਂ ਬਾਹਰ ਆਉਂਦੀ। ਤੇ ਕਹਿੰਦੇ ਨੇ, ਬੇਮੁਖ ਬੰਦੇ ਨੂੰ ਸਾਧਿਆ ਪਿਆਰ ਨਾਲ ਨਹੀਂ ਜਾਂਦਾ, ਜਦੋਂ ਹੱਦ ਟੱਪ ਜਾਏ ਤੇ ਉਹਨੂੰ ਕੇਵਲ ਕਿਰਪਾਨ ਨਾਲ ਹੀ ਸਾਧਿਆ ਜਾਂਦਾ। ਉੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ, ਜਿਉਂ ਕਰ ਖੂਹ ਨਿਕਲੇ ਗਲ ਵੱਧੇ ਪਾਣੀ, ਜਿਉਂ ਮਨ ਕਾਲੇ ਸੱਤ ਸਿਰ ਹੱਥ ਦੇ ਨਾ ਜਾਣੀ। ਕਹਿਣ ਲੱਗੇ, ਨਾਭ ਕਥੂਰੀ ਮਿਰਗ ਦੇ ਮਰ ਮੁੱਕੈ ਆਣੀ, ਤੇਲ ਤਿਲੋ ਕਿਉਂ ਨਿਕਲੈ ਬਿਨ ਕੀੜੈ ਕਹਾਣੀ, ਜਿਉਂ ਮੂੰਹ ਭੰਨੇ ਗਰੀ ਦੇ ਨਲੀਏ ਨਿਸ਼ਾਨੀ, کہندے نے تیوں بے مک لوہا سادھی ہے بگدی ودانی، اسی طرح بے مک نو شستر نال سادھیا جاندا ہے۔ تن گرو ہرگوبند صاحب نے شستر جتھے دھارن کیتے اتھے دتار نے کر کے کرپان اکال تخت دی سرجنا کیتی۔ بابا بڈھا بھائی گرداس دے وچ لگے، میرے حضور نو جیڑی عرض کرنی ہے کہ گرو ہرگوبند نو سمریاں کہ ستگرو اتھے پہنچتے ہیں، چار مثال نے انہوں دے پوتر جیون وچوں۔ تن گرو ہرگوبند صاحب نے چار جنگا لڑیاں نے تے چارے دیا چارے جنگا گرو دیو نے جتیاں۔ شری امرتسر صاحب دی پہلی جنگ، دوسری جنگ آپ پڑھنے مہراج منگتے پیسہ وہ تسی دے دیتا ہے۔ گرو ہرگوبند صاحب نو کوئی سمرے تا سہی، صاحب دے کہندے نے جو منگیا تسی دے دیتا ہے۔ پوچھیا کی منگیا، کہن لگے جتن گھروں شستر بن کے ترے سن، ایک اچھا سی بانی دونوں کٹھی پڑھنے ہیں، سیوا اکٹھی کرتے سا میں تے بھائی موہن دونوں کہہ رہے ہیں۔ کہندے نے ایک اچھا سی کہ انتلے سواس بھی اکٹھے نکل، تے جدو سواس پورے ہون تے گرو ہرگوبند صاحب ساڈے کول ہوے، انتلا سا گرو ہرگوبند صاحب دی چولی وچ نکلے۔ سکھ ودوان کہندے نے پھر دوسرے نو پوچھیا تیری اچھا، انہیں دو گلاں کہیاں۔ گر بلاس وچ لکھیا ہے سہج دے نے کیا، ستگرو ایک دھرم دا جد کدی نہ بند کری تے دوسرا ظالم نو باز نہیں اموڑنا۔ دیکھو انتلے سمے دو بچن، دھرم جد نہیں رکن دینا تے ظالم نو دھکے نال باز نہیں واپس ہون دینا۔ ایسی گل کہندیاں صاحب نے دونوں دے سر تے ہاتھ رکھیا تے اکٹھیاں شبد ورتیا سی، بیٹا ایس سمے کیول گرو چرناں وچ تے وہگرو مکھ تو اچارو، بس وہگرو شبد کہن دی دیر سی، دونوں دے جڑے پران نکلے تے شریر گرو ہرگوبند صاحب دی چولی وچ پے سن۔ کی سمریا گرو ہرگوبند صاحب اتھے گئے نے؟ دوسری ادھارن دینی چاہنا، کوئی گرو نو سمرے تا سہی، تن گرو ہرگوبند صاحب لاہور گئے نے، صرف ٹیوک ماتر گرو گوبند سنگھ کہندے نے سمرو گرو ہرگوبند صاحب نو۔ دونوں برا کیرتن پہ کرتے ہیں، بابا ستا تے بلوانڈ جی آسا کی وار دا کیرتن ہوں پہ، تے اخیر دی پوڑی پڑھ کے دونوں کھڑے ہو گئے نے۔ سنگت دیکھ دیئے پوچھیا پتا نہیں کہ اج اینا دی کچھ مانگ نہ ہوئے۔ دونوں ہاتھ جوڑ کے کہنے نے گرو ہرگوبند صاحب سچے پاتشاہ نو، داتا جی کہ ساڈی تواڈے چرناں وچ اک بینتی ہے۔ پوچھیا جی کی؟ کہن لگے اج کیرتن کردیا سمجھ پی گئی ہے کہ اسی دونوں بھراواں نے اج گھر نہیں جانا، پران ایتھے تیاگ دینے نے، بس کرپا کری ایک تا سانو بخش دے تے دوجا ساڈا سسکار اس راوی دے کنڈے کریا جے جتھے سانو بخشن والا سدا لی پانی وچ لین ہویا سی۔ اوتھے گر بلاس وچ شبد لکھے نے سمرو گرو ہرگوبند نو، کہن لگے گر مورت من میں درڑ کی نی۔ پہلا موقع سی دونوں بھراواں نے گرو ہرگوبند صاحب جی دے پوتر سوروپ نو ہردے وچ درڑ کیتا ہے۔ ست نام کہ بپ تج دینی، ست نام وہگرو کہہ کے دونوں بھراواں نے بھرے دربار وچ شریر تیاگ دیتے سن۔ تن گرو ہرگوبند صاحب انہاں نے کرپا کیتی، سمرن والیاں نو بھاگ پھر لایا۔ پتا نہیں کتنی ادھارنا نے صاحب دے جیون وچ ایسیاں، اج دیکھاں گنتی کراں بھی کنے سکھ سن جڑے کرنی والے گرو ہرگوبند صاحب دی چولی وچ گئے۔ بھائی موہن، بھائی گوپال، بھائی ستا تے بھائی بلوند، ہن تکو رمداس دی دھرتی تو سنیا آ گئے ستکار یوگ بابا بڈھا صاحب دا کہ گرو ہرگوبند صاحب جی کرپا کر کے ہن درشن دے جو، کیونکہ شریرک میلہ کچھ تو دنوں دا رہ گیا۔ صرف چیتے کیتا بابا بڈھا صاحب نے، گرو ہرگوبند صاحب آپ گئے نے اوتھے، سکھ ودوان کہندے نے بابا بڈھا صاحب دے چرناں نو خط لایا سی گرو ہرگوبند صاحب نے۔ جدو کول گئے ستکار یوگ بابا بڈھا جی نے نمسکار کرنی چاہی، ستکار نال روک دیتا، ساری رات بچن بلاس کرتے رہے تے امرت ویلے بابا بڈھا صاحب شنان کیتا تے جپ صاحب دا پاٹھ کر کے گرو ہرگوبند صاحب دے چرناں وچ جھک کے کہندے نے داتا ایک صدی تو ود تیرے در تے چاکری کیتی ہے، بڑیاں پلاں ہویاں نے پر پل تو کدی میری چتاری نہیں، اج بڈے نو جان لگیا کہہ دے تینوں بخش دیتا۔ تن گرو ہرگوبند صاحب دے نیتر پارا ہے، اوتھے پھر بچن کیا سی، کہن لگے تن کو کیا اپدیشی ہے جن گرو نانک دیو۔ اوتھے دوجا بچن کیا سی، کہن لگے گرو نانک جن سنیا پیکیا سے پھر گرباس نہ پریا رے، تسی تا گرو نانک دا پیار مانے، اپنے ہتھی اشنان کرا۔ گرو ہرگوبند صاحب جی نے موٹا لایا، کہنے جدو چیخا تے رکھے ہے گر بلاس وچ آندا ہے کہ گرو ہرگوبند صاحب دے نیتراں وچ اودن نیر شلکایا سی، کہندے نے چیخا اوپر جب تری صاحب بڈے دے ہرگوبند دے نین تے چلیو نیر اسنے۔ چیتے کیتا صاحب نو حضور پہنچے، جنہاں نے بھی سمرے اس تو اگے تکو تن گرو ہرگوبند صاحب ڈرولی بیٹھے، کنے دن ہو گئے نے تے دیوان سجدا پے، تے حضور نے امرت ویلے کہہ دتا بھی کل نوں آپاں چلے جانے۔ سکھاں نے تیاری آرمب دتی، دیکھو گرو ہرگوبند صاحب نوں خوش مرے تیاری آرمب دتی، اج اتہاس دا پک کچھ زیادہ رہنا تیاری آرمب دتی۔ تے ادھر کی تکنے پیا، پنڈ ہے تکلانی، اتھوں دا رہن والا ایک سجنوں دا نام ہے سدا، او دے پتر دا نام ہے بھائی سادھو، اس بھائی سادھو او دے پتر دا ویاہ ہوندا تے پنڈ بڑا وچ، اوتھے بھائی آکل دی لڑکی نال او دی شادی ہوئی ہے، آنند کارج ہویا ہے وہگرو جدو ویاہ ہویا ہے، تے بھائی آکل دی لڑکی پڑھدی سی گربانی، سکھمنی صاحب کنٹھے اونوں آسا کی وار کنٹھے، جپ صاحب کنٹھ ہے، تے جدے لڑ لگی ہو او سارے دا سارا پنڈ تے پروار سرور نوں پوجدا تے قبراں تے دیوے بالدا۔ جدو ویاہ تو بعد پتا لگا بھائی آکل نوں بے اے سرور نوں پوجن والے نے، تے ڈولی وچ بیٹھی اس بچی دیاں پوباں نکل گئیاں، کہندی اے کہ گرو نانک صاحب سمرو کدے گرو ہرگوبند صاحب نوں، کہندنی کھے دادا تیرے گھر دے وچوں گڑتی ملی سی باپو نے سکھی دی دتی، کدی کسے پیپل نوں پیر فقیر نوں جنڈ نوں پتھر نوں مندر نوں کسے اگے نہیں سا چکی، امرت ویلے اٹھدی سا نالے کم کردی سا سکھمنی پڑھدی سا، اج جدے لڑ لگ کے چلیاں اے تا تیرے گھر تو نفرت کردے نہیں، جے تو زارا میرا سائیں گرو ہے نا تے کرپا کر مینوں سہرے کر جان تو پہلا پہلا میں جدے لڑ لگیاں نوں سکھی دی داد دے۔ ہن تک او گرو ہرگوبند صاحب نوں سمرے، اس بیبی نے ڈولی بیٹھیاں صرف اینے شبد کہے کہ کرپا کرو مینو سہرے کر بڑن تو پہلا مینو سکھی دی داد دئی۔ گرو ہرگوبند صاحب ڈرولیوں ترن لگے، تے جدو ودا ہوندے نے تے کہن لگے نہیں رک جاؤ، اج دا دن آپاں ایتھے ہور رکنا ہے، سکھاں ترک نہیں کیتا، حضور رک گئے۔ شام دا ویلا آیا، ادھر وہ بچی دی ڈولی لے کے ترے آندے نے، تے رکے رات آ کے ڈرولی، اے میتھلی اتہاس ہے، کہن لگے جدو ڈرولی رکے تے ادھر کیرتن دی آواز پئی جتھے برات رستے وچ رکی سی، تے اس بچی نے کہا رانو کہ جتھوں اے آواز ہوندی او دے نیڑے لے جاؤ۔ کول گئے، کچھ سکھ تریا جاندا سی، پچھیا ایتھے سکھ رہندے نے پنڈ وچ؟ شام دا ویلا سودر دی چونکی پہ لگدی ہے، تے او سکھ کہندا نہیں بی بی کلے سکھ نہیں، اے تن گرو ہرگوبند صاحب دا ایتھے رشتے داری ہے، سانڈو بھائی سائیں داس دا پنڈ ہے۔ تے کہندی ہے ستگرو دا سانڈو؟ کہن لگے ستگرو بھی ایتھے رہندے نے، اج سویرے چلا جانا سی پر پتا نہیں، کہندے اج دی رات اسی پھر رہنا۔ سندیا سار بیبی دے کردے وچوں بیراگ دی مانو جویں کان گٹھی، کہندی ہے میرے دادیا مینوں یقین ہے میری سکھی تیرے گھر دی سکھی میرے گھر رہ جائے گی، کہاراں نوں اس وقت جڑے گہنے سن وہ دتے۔ کہن لگی دسو نا میں نمسکار کراں، ایتھے کہندے وہ بچی متھا ٹیکن گئی، صاحب دے چرناں وچ متھا ٹیکیا رو پئی تے سنگت دے پیچھے جا کے بہ گئی۔ تن گرو ہرگوبند صاحب کہندے بدھی چند سہاگ دا جوڑا کہندا نہ ویائی سہاگن ہے، تے اکھاں دا پانی تے چہرے دا رنگ دسدا کوئی مصیبت وچ پئی ہے۔ ادھر سدے نوں پتا لگا دی نوں بھائی سادھو نو پتا لگا وہ استری گرو دربار متھا ٹیکن گئی ہے، انہیں کیا پتر اپنے نو بلا کے لیا پیچھا، سرور ناراض ہو جائے گا، تے کیویں چلی گئی؟ تے ادھر گرو ہرگوبند صاحب کہنے بدھی چند اس بچی نو بلا، کول بلایا، کہن لگے بیٹا جوڑا سہاگنا والا تے کی کارن اکھاں وچ نیر کیوں؟ تے کو دم پھس پئی کہندی داتا تھی تیرے سکھ دے کر پیدا ہوئی، جدے لڑ لگی نا وہ سرور نو پوجدا ہے، تے ستگرو دے چرناں وچ روئی حضور کہندے نے بیٹا چلے سویرے جانا سی، ادھر تیری ڈولی اٹھی تو آواز ماری تیرے کر سکھی دا ترا بن جائے گا۔ صاحب نے جدو اینے شبد کہے بھائی سادھو دوڑے آیا، گرو ہرگوبند صاحب نے دوروں دیکھ کے کیا کہ لگے نام دے سادھو میں کہ من نو ساتھی، بس اینا شبد کہن دی دیر سی حضور دی نظر پئی تے چرنا تے دیکھ کے کہندا داتا او سکھی دے جیڑی سکھی میری لڑ لگی کوئی نو ملی۔ صاحب گرو ہرگوبند صاحب نے کرپا کیتی ترن لگے، پھر نال ایک بچن کیتا تہاڈا تر سکھی دا ترا بنے گا علاقے وچ، تے پتر پیدا ہویا تے گرو در تے آیا جی، سال بعد مائے مالک نے پتر دی داد دتی تے نام نہیں رکھیا، گرو ہرگوبند صاحب دے چرناں وچ لے کے آئے، صاحب نے چک کے اپنے ہتھاں تے کیا کہن لگے بڑا روپ والا ہے، ہسیا بچہ، حضور نے کہہ دا نام روپ چند رکھو، حضور نے نام رکھیا روپا، پتا نہیں ماں بھی گرمت وچ کھل گئی، باپو بھی گرمت وچ جڑیا، پر روپ چند تا او آیا سی جڑا شروع تو نام دا روپ ہی بن چکا سی۔ تن گرو ہرگوبند صاحب نے کرپا کیتی، سنکھے وچ ارد کرن جدو اے پیو نہ لکڑا وڈن گیا جوان ہویا تے پانی ٹھنڈا ویکھ کے ایکو گل کہی سی، پنڈ سی زیادہ سروریاں دا، اینا تو سارا پنڈ نفرت کریا کرے، پانی دا پنا ٹھنڈا ویکھ کے کیا سی باپو جے کتے اج گرو ہرگوبند صاحب ہوندے اینی گرمی وچ ٹھنڈا پانی پہلا انہاں نوں دیندے بعد وچ آپ پیندے، پھر کہندا اپاں ارداس کر لیے کی پتہ او آ ہی جان۔ سمرو گرو ہرگوبند صاحب نوں، پتا نہیں کنیاں کو ادھارنا صاحب دے جیون وچوں مل گیاں، پانی دے کنے کول بہ گئے، صرف یہی ارداس کیتی گرو ہرگوبند صاحب جی کوئی ہیرے کوئی موتی لے کے جاندا ہے، کوئی اپنے کولوں پیسے لے کے کوئی شستر تے گھوڑے لے کے جاندا ہے، ساڈے غریباں کول پیاسیاں کول سب تو قیمتی اس وقت ٹھنڈا پانی ہے، جے کرپا کر کے سکھی دی داد دتی ہے نا، اج پہلا جل تسی شکو تے بعد وی سسی شکیے اندر آنند نال بھر جائے۔ تن گرو ہرگوبند صاحب کڑک دی دوپہر وچ آپ پہنچے تے جدو دونوں پیو پتر گرو گرو کہندے زمین تے ڈگے تے صاحب نے چوکے نالے جل دے چھڈے مارے، ہوش آئی دیکھ کے روم روم کھڑ گیا۔ تن گرو ہرگوبند صاحب سچے پاتشاہ نے کیا بیٹا پیاس لگی ہے جل پیاؤ، اٹھ کے جدو کنے وچوں پانی دتا، اینی دیر نوں بھائی سادھو دی گھر والی وہ بچی جنہیں کدی سکھی لئی سی وہ بھی آ گئی، ستگرو دے چرناں وچ تنے بہ گئے۔ جنگل وچ گرو ہرگوبند صاحب کہندے نے پنڈ وچ لوگ نفرت کردے نے میرے روپے دے نال، کہندے نے اج میں اپنے روپے دے ناں تے پنڈ وسا کے جاواں، کدی تکیو۔ تن گرو ہرگوبند صاحب تھے گر بلاس والی نے ایک بچن کیا کہندے نے جدو صاحب اتوں جل چھک کے ہٹے تے اپنی ایک قیمتی پوشاک بھائی روپے نو دتی، کہن لگے روپے تینوں دتی پوشاک، انہیں کی کیتا لپیٹ کے ہاتھ نال سر تے رکھ لی، نال نال تری جائے گرو ہرگوبند صاحب کہندے نے کیوں بھار چکے ہی انہوں پالا، ہاتھ جوڑ کے کہندا تیری رحمت کدی بھار نہیں ہو سکتی، اے پانی نہیں تیری رحمت تو داد دتی میں سانب کے رکھا گا۔ کہن لگے تو سانب کے رکھی اسی دسویں جامے تیرے تو لینا وا، کدی تکیو میرے سمرا تو گرو نو کچھ سمرے تا سہی، اپنے ہتھاں نال موڑی گڈی تے پنڈ دا نا، واہ میرے داتا کنا کچھ سکھ تے ٹوٹ پئی میں جڑا تینوں سمرے، پنڈ دا نام رکھ دتا بھائی روپے کے، حضور نے او نگر وسایا۔ اس تو اگلی تیسری ادھارن جڑا گرو نو سمرد ہے، مائی بیٹھی ہے کشمیر دی دھرتی تے، کدی وی ست گرو دے پہلا دیدار نہیں کیتے، ਬਸ ਸੰਗਤ ਵਿੱਚ ਰੋਜ਼ ਸਾਖੀਆਂ ਸੁਣਦੀ ਸੀ, ਕੀਰਤਨ ਸੁਣਦੀ ਸੀ, ਅੰਦਰ ਬੈਰਾਗ ਆ ਗਿਆ, ਗੁਰੂ ਹਰਗੋਬਿੰਦ ਸਾਹਿਬ ਮੈਂ ਬੁੱਢੜੀ ਤੇ ਨਹੀਂ ਆ ਸਕਦੀ ਪਰ ਜੇ ਤੁਸੀਂ ਕਿਰਪਾ ਕਰਕੇ ਆ ਜਾਓ ਤਾਂ। ਖੱਥਾਂ ਨੇ ਸੂਤ ਕੱਤਿਆ, ਖੱਦਰ ਦੇ ਕੱਪੜੇ ਤਿਆਰ ਕੀਤੇ ਤੇ ਸੰਗਤ ਵੀ ਜਾ ਕੇ ਕਹਿੰਦੀ ਹੈ ਮੇਰੀ ਅਰਦਾਸ ਕਰੋ, ਮੈਂ ਬਸਤਰ ਤਿਆਰ ਕੀਤੇ ਨੇ, ਗੁਰੂ ਹਰਗੋਬਿੰਦ ਸਾਹਿਬ ਮੇਰੇ ਘਰੋਂ ਆ ਕੇ ਬਸਤਰ ਲੈ ਜਾ। ਅਰਦਾਸੀ ਅਰਦਾਸ ਤਾਂ ਕੀਤੀ, ਬਾਹਰ ਨਿਕਲ ਕੇ ਦਲੀਲਾਂ ਵਾਲੇ ਪੈ ਗਏ, ਮਾਈ ਬੁੱਢੀ ਹੋ ਗਈ ਹੈ, ਗੱਲਾਂ ਕਿਹੋ ਜਿਹੀਆਂ ਕਰਨੀ। ਹਰ ਇੱਕ ਬੰਦੇ ਦੀ ਸੋਚ ਆਪੂ ਆਪਣੀ। ਕਹਿਣ ਲੱਗੇ ਜੇ ਤੂੰ ਕਾਤੀ ਲਿਆ ਖੱਦਰ ਤੇ ਐਵੇਂ ਝੱਲੀਆਂ ਵਾਲੀਆਂ ਗੱਲਾਂ ਕਰਨੀਆਂ, ਤੇਰਾ ਖੱਦਰ ਪਾਣ ਗੁਰੂ ਨੇ ਇੱਥੇ ਆਉਣਾ? ਅੱਖਾਂ ਭਰ ਕੇ ਕਹਿੰਦੀ ਮੈਂ ਤਾਂ ਸੁਣਿਆ, ਤੁਸੀਂ ਰੋਜ਼ ਹੀ ਤਾਂ ਕਥਾ ਸੁਣਾਉਂਦੇ ਹੋ ਬਾਬਾ ਜੀ, ਵੀ ਜਿੱਥੇ ਗੁਰੂ ਨੂੰ ਚੇਤੇ ਕਰੀਏ ਗੁਰੂ ਪਹੁੰਚਦਾ ਹੈ, ਤੇ ਜਿਸ ਗੁਰੂ ਨੇ ਪਰਲੋਕ ਵਿੱਚ ਬਾਹ ਪਕੜਦੀ ਹੈ। ਰੋ ਕੇ ਕਹਿੰਦੀ ਮੇਰਾ ਯਕੀਨ ਹੈ ਮੇਰਾ ਗੁਰੂ ਲੋਕ ਵਿੱਚ ਵੀ ਬਾਹ ਪਕੜਦਾ, ਜੇ ਲੋਕ ਵਿੱਚ ਨਹੀਂ ਪਕੜੇਗਾ ਪਰਲੋਕ ਵਿੱਚ ਕਿੱਥੇ ਪਕੜਨੀ ਹੈ। ਲੋਕੀ ਗੱਲਾਂ ਕਰਨ ਲੱਗ ਪਏ, ਉਹਦੇ ਪੁੱਤਰ ਦਾ ਨਾਮ ਸੀ ਸੇਵਾਦਾਸ। ਲੋਕਾਂ ਕਿਹਾ ਸੇਵਾਦਾਸ ਮਾਈ ਨੂੰ ਸਮਝਾ, ਘਰ ਬਿਠਾਏ ਨੂੰ ਸੰਗਤ ਵਿੱਚ ਆ ਕੇ ਰੌਲਾ ਪਾਈ ਜਾਂਦੀ, ਰੋਜ਼ ਮੇਰਾ ਗੁਰੂ ਆਉਣਾ ਆਉਣਾ। ਕਹਿੰਦੇ ਨੇ ਮਾਈ ਨੂੰ ਸੰਗਤ ਵਿੱਚ ਆਉਣ ਤੋਂ ਵੀ ਵਰਜਨ ਦੇ ਯਤਨ ਕੀਤੇ ਗਏ, ਕੁਝ ਕੁ ਨੇ ਜ਼ਿਕਰ ਕੀਤਾ। ਕਹਿੰਦੇ ਨੇ ਉਸ ਦਿਨ ਪਤਾ ਲੱਗਾ, ਜਿੱਦਣ ਇਹ ਵਿਚਾਰੀ ਤਰਲੇ ਲੈਂਦੀ ਰਹੀ, ਸੁੱਧ ਬੁੱਧ ਭੁੱਲ ਗਈ, ਕੇਵਲ ਗੁਰੂ ਕੀ ਯਾਦ, ਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਘਰ ਪਹੁੰਚੇ ਤੇ ਬੁੱਢੜੀ ਦੇ ਕੋਲ ਜਾ ਕੇ ਆਵਾਜ਼ ਦਿੱਤੀ, ਮਾਂ ਤੂੰ ਯਾਦ ਕੀਤਾ ਸੀ, ਆ ਗਿਆ, ਲਿਆ ਜਿਹੜਾ ਬਸਤਰ ਸਾਡੇ ਲਈ ਤਿਆਰ ਕੀਤੇ ਸੀ ਬਸਤਰ ਪਾਉਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ, ਕੰਬਦੇ ਹੱਥਾਂ ਨਾਲ ਆਪ ਉਸ ਮਾਈ ਨੇ ਬਸਤਰ ਪਹਿਨਾਇਆ ਤੇ ਸਤਿਗੁਰੂ ਕੁਝ ਦਿਨ ਕਸ਼ਮੀਰ ਰਹਿ ਤੇ ਫਿਰ ਕਹਿਣ ਲੱਗੇ ਪਿਛਾ ਜਾਣ ਦੀ ਗੱਲ ਚੱਲੀ ਤੇ ਮਾਈ ਦੇ ਕੋਲ ਰੋਜ਼ ਜਾਣਾ ਤੇ ਸਤਿਗੁਰੂ ਕਹਿੰਦੇ ਨੇ ਮਾਂ ਹੁਣ ਅਸੀਂ ਵਾਪਸ ਜਾਣਾ। ਵਾਹ ਮੇਰੇ ਦਾਤਿਆ ਜਿਹਨੂੰ ਤੂੰ ਸੂਝ ਦੇ ਦੇ, ਹੱਥ ਜੋੜ ਕੇ ਕਹਿੰਦੀ ਏ ਕੁਝ ਦਿਨਾਂ ਨੂੰ ਸਰੀਰ ਛੱਡ ਜਾਣਾ, ਕਿਰਪਾ ਕਰਿਓ ਆਪਣੇ ਹੱਥੀ ਆਪਣੇ ਨੇਤਰਾਂ ਦੇ ਸਾਹਮਣੇ ਮੇਰੀ ਚਿਖਾਂ ਨੂੰ ਅੱਗ ਲਵਾ ਜਾਣਾ। ਗੁਰਮੁਖੋ ਉਸ ਮਾਈ ਦਾ ਨਾਮ ਸੀ ਭਾਗ ਭਰੀ, ਉਸ ਦਿਨ ਭਾਗਾਂ ਵਾਲੀ ਹੋ ਗਈ ਜਿੱਦਣ ਅੰਤਲਾ ਸਵਾਸ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਤਿਆਗਿਆ। ਉਸ ਤੋਂ ਅੱਗੇ ਤੁਰੋ, ਇਹ ਮਿਥਨਿਤ ਅਸਥਾਨ ਕਹਿਮ ਨੇ, ਬੁਤਾਲੇ ਦੀ ਧਰਤੀ ਹੈ ਪਿੰਡ ਬੁਤਾਲਾ, ਤੇ ਪਿਓ ਦੀ ਮੌਤ ਹੋ ਚੁੱਕੀ ਹੈ, ਬੱਚੇ ਦੀ ਉਮਰ ਹੈ 10 ਕੁ ਸਾਲ ਦੀ, ਤੇ ਖੂਹ ਤੇ ਬੈਠਾ ਤੇ ਕੁਝ ਕੁ ਸੱਜਣ ਲੰਘੇ ਨੇ ਤੇ ਇੱਕ ਬਾਣੀ ਅੱਗੇ ਅੱਗੇ ਪੜਦਾ ਦੂਜੇ ਪਿੱਛੇ ਨੇ, ਤੇ ਖੂਹ ਦੇ ਕੋਲ ਜਾ ਕੇ ਕਹਿੰਦੇ ਨੇ ਪੁੱਤਰ ਪਾਣੀ ਪਿਆਈ, ਜਦੋਂ ਪਿਆਣ ਲੱਗਾ ਤੇ ਇੱਕ ਨੇ ਪੁੱਛ ਲਿਆ ਕਹਿੰਦੇ ਨੇ ਗੁਰੂ ਕੋਈ ਹੈ ਜੇ? ਕਹਿੰਦਾ ਪਤਾ ਕੋਈ ਨੀ, ਗੁਰੂ ਹੈ ਕਿ ਨਹੀਂ, ਮੇਰੀ ਮਾਂ ਘਰ ਹੈ, ਮੇਰੇ ਬਾਪੂ ਦੀ ਮੌਤ ਹੋ ਚੁੱਕੀ, ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ। ਉਹਨੇ ਇੱਕੋ ਗੱਲ ਕਹੀ, ਕਹਿੰਦਾ ਬੇਟਾ ਉਮਰ ਪਰਤ ਕੇ ਹੱਥ ਨਹੀਂ ਆਉਣੀ, ਗੁਰੂ ਵਾਲੇ ਬੰਨ ਤੋਂ ਬਿਨਾਂ ਰੱਬ ਦੇ ਘਰ ਖਾਣ ਨਹੀਂ ਮਿਲਦੀ ਹੁੰਦੀ। ਇੰਨੀ ਗੱਲ ਕਹਿ ਗਿਆ, ਬੱਚਾ ਸੀ ਪੂਰਬਲਾ ਬੀਜ ਕਿਤੇ ਪੁੰਗਰਿਆ, ਠੋਕਰ ਵੱਜੀ, ਰੋਂਦਾ ਗਿਆ ਘਰ, ਤੇ ਮਾਈ ਨੇ ਇਹਨੇ ਪੁੱਛਿਆ ਸੀ ਬੇਟਾ ਕੀ ਕਾਰਨ ਕਿਸੇ ਮਾਰਿਆ? ਕਹਿੰਦਾ ਮਾਂ ਤਨ ਨੂੰ 7 ਵੱਜਦੀ ਤੇ ਨਾ ਦੱਸਦਾ, ਅੱਜ ਅੰਦਰ ਨੂੰ ਕੋਈ 7 ਮਾਰ ਗਿਆ, ਮੇਰਾ ਕੋਈ ਗੁਰੂ ਹੈ? ਕਹਿੰਦੀ ਹਾਂ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ। ਕਹਿੰਦੇ ਨੇ ਮਾਂ ਫਿਰ ਦੱਸਿਆ ਕਿਉਂ ਨੀ? ਕਹਿਣ ਲੱਗੀ ਉਹ ਤਾਂ ਇਸ ਵੇਲੇ ਹੈ ਨਹੀਂ, ਉਹਨਾਂ ਦੀ ਥਾਂ ਤੇ 6ਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਨੇ। ਕਹਿੰਦਾ ਮਾਂ ਫਿਰ ਮੈਨੂੰ ਲੈ ਕੇ ਚੱਲ। ਕਹਿੰਦੀ ਬੇਟਾ ਉੱਥੇ ਜਾਣ ਲੱਗਿਆ ਕੁਝ ਪੱਲੇ ਚਾਹੀਦੇ। ਹੁਣ ਮਾਈ ਦਾ ਅੰਦਰ ਕੁਝ ਹੋਰ ਤਰ੍ਹਾਂ ਦਾ ਸੀ। ਕਹਿਣ ਲੱਗਾ ਕੁਝ ਪੱਲੇ? ਕਹਿੰਦੀ ਲੋਕ ਇੰਨੇ ਉੱਥੇ ਜਾਂਦੇ ਨੇ, ਅਸੀਂ ਗਰੀਬ ਜਾਵਾਂਗੇ, ਕੀ ਭੇਟ ਕਰਾਂਗੇ? ਕਹਿੰਦਾ ਮਾਂ ਮੇਰਾ ਗੁਰੂ ਤੋਂ ਬਿਨਾਂ ਸਰਨਾ ਨਹੀਂ। ਕਹਿੰਦੀ ਬੇਟਾ ਮੈਨੂੰ ਇੱਕ ਪਤਾ ਹੈ, ਦੱਸਦੇ ਹੁੰਦੇ ਸਨ ਪਹਿਲਾਂ ਘਰ ਦੇ, ਤੇਰਾ ਬਾਪੂ ਦੱਸਦਾ ਸੀ ਯਾਦ ਕਰੀਏ ਤੇ ਗੁਰੂ ਪਹੁੰਚ ਜਾਂਦਾ ਹੈ, ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਮਰਖਾਂ, ਕੀ ਪਤਾ ਹੈ ਤੇਰੇ ਸਿਮਰਨ ਨਾਲ ਉਹ ਆ ਜਾਣ। ਇੱਥੇ ਵਿਦਵਾਨ ਕਹਿੰਦੇ ਨੇ ਬੱਚੇ ਨੇ ਸਿਮਰਨ ਤੋਂ ਪਹਿਲਾਂ, ਕਹਿੰਦਾ ਮਾਂ ਜੇ ਗੁਰੂ ਆ ਗਿਆ ਤੇ ਭੇਟਾ ਕੀ? ਇੱਕ ਗੁੜ ਦੀ ਭੇਲੀ ਤੇ ਇੱਕ ਟਕਾ, ਦੋ ਚੀਜ਼ਾਂ ਪੱਲੇ ਬੰਨੀਆਂ ਮਾਂ, ਜਦੋਂ ਗੁਰੂ ਜੀ ਆਉਣਗੇ ਗੁੜ ਦੀ ਢੇਲੀ ਤੇ ਟਕਾ ਰੱਖ ਕੇ ਮੈਂ ਮੱਥਾ ਟੇਕ ਦੇਣੀ। ਘਰੋਂ ਬਾਹਰ ਨਿਕਲਿਆ, ਮੱਝਾਂ 2-4 ਸੰਛੇੜਨ ਵਾਸਤੇ ਤੁਰਿਆ ਤੇ ਲੋਕਾਂ ਨੂੰ ਦੱਸੇ ਸਾਡੇ ਘਰ ਗੁਰੂ ਨੇ ਆਉਣਾ, ਜਿਵੇਂ ਬੱਚੇ ਦੱਸਦੇ ਨੇ ਆ ਗੁੜ ਦੀ ਭੇਲੀ ਤੇ ਟਕਾ ਮੈਂ ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਣਾ। ਲੋਕਾਂ ਨੇ ਬੜਾ ਉਹਦਾ ਮਜ਼ਾਕ ਉਡਾਇਆ, ਕਹਿੰਦੇ ਨੇ ਇੱਥੋਂ ਤੱਕ ਪੱਲੇ ਨੂੰ ਛੱਡੇ ਨਾ, ਉਹ ਗੁੜ ਤੇ ਜਿਹੜਾ ਟਕਾ ਬੰਨਿਆ ਪੱਲੇ ਨੂੰ ਘੁੱਟ ਕੇ ਸਾਥੀ ਨਾਲ ਲਾਇਆ, ਲੋਕਾਂ ਨਾ ਹੀ ਪੱਲੂ ਪਾ ਦਿੱਤਾ, ਲੋਕਾਂ ਕਹਿ ਦਿੱਤਾ ਤੁਰਿਆ ਜਾਂਦਾ ਜੇ ਪੱਲਾ ਪਿੰਡ ਜਾਣਾ ਛੱਡ ਦਿੱਤਾ। ਅੱਜ ਕਹਿੰਦੇ ਨੇ ਖੂਹ ਦੀ ਮਣ ਤੇ ਬੈਠਾ, ਕਦੀ ਉੱਠਦਾ ਤੇ ਕਦੀ ਫਿਰ ਚੇਤੇ ਕਰਦਾ ਸਤਿਗੁਰੂ, ਮਾਂ ਕਹਿੰਦੀ ਏ ਤੇ ਤੁਸੀਂ ਆਓਗੇ, ਆਏ ਕਿਉਂ ਨਹੀਂ। ਚੇਤੇ ਰੱਖਿਓ ਗੁਰੂ ਕੇ ਸ਼ਬਦ ਦੀ ਤਸੀਰ ਐਸੀ ਏ, ਜਿਉਂ ਜਿਉਂ ਕੋਈ ਯਾਦ ਕਰਦਾ ਤਿਉਂ ਤਿਉਂ ਅੰਦਰ ਆਪਣੇ ਆਪ ਤੁਪੀ ਜਾਂਦਾ, ਤਿਉਂ ਤਿਉਂ ਅੰਦਰੋਂ ਸੂਝ ਆਈ ਜਾਂਦੀ ਮੈਂ ਅਗਾਂਹ ਕੀ ਕਰਨਾ। ਕਹਿੰਦੇ ਨੇ ਘਰ ਨਹੀਂ ਮੁੜਿਆ, ਅੱਜ ਸ਼ਾਮ ਦਾ ਆਇਆ, ਰਾਤ ਬਤੀਤ ਕੀਤੀ, ਦੂਜਾ ਦਿਨ ਚੜ ਗਏ, ਕੜਕ ਦੀ ਧੁੱਪ ਵਿੱਚ ਬੈਠਾ। ਕਹਿੰਦਾ ਨਹੀਂ ਸਤਿਗੁਰੂ ਘਰ ਨਹੀਂ, ਤੁਸੀਂ ਆਓਗੇ ਤੁਹਾਡੀ ਰਾਹ ਪਿਆ ਤੱਕਣਾ। ਵੱਟ ਤੇ ਬਹਿ ਗਏ। ਕਹਿੰਦੇ ਨੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਾਤਾ ਗੰਗਾ ਜੀ ਨੇ ਚਲਾਣਾ ਕੀਤਾ, ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚੇ ਸਨ। ਖਜ਼ੂਰ ਦੁਪਹਿਰੇ ਬਾਬਾ ਬਕਾਲਾ ਸਾਹਿਬ ਤੋਂ, ਉਦੋਂ ਉਹ ਸ਼ਬਦ ਕੇਵਲ ਬਕਾਲਾ ਵਰਤਿਆ ਜਾਂਦਾ ਸੀ, ਉਸ ਪਿੰਡ ਤੋਂ ਨਗਰ ਤੋਂ ਘੋੜੇ ਤੇ ਚੜ ਕੇ ਇਕੱਲੇ ਤੁਰੇ ਨੇ, ਤੇ ਜਦੋਂ ਬੁਤਾਲੇ ਪਿੰਡ ਦੀ ਜੂਹ ਨੇੜੇ ਗਏ ਤੇ ਪਿੰਡ ਤੋਂ ਬਾਹਰ ਇੱਕ ਮਿਲ ਗਿਆ ਕੋਈ ਸੱਜਣ, ਤੇ ਉਹਨੂੰ ਇੰਨਾ ਹੀ ਸ਼ਬਦ ਪੁੱਛਿਆ। ਭਾਈ ਵੀਰ ਸਿੰਘ ਲਿਖਦੇ ਨੇ ਸੰਤ ਗਾਥਾ ਵਿੱਚ, ਗੁਰੂ ਹਰਗੋਬਿੰਦ ਸਾਹਿਬ ਪੁੱਛਦੇ ਨੇ ਵੀ ਇਸ ਪਿੰਡ ਦਾ ਚੌਧਰੀ ਕੌਣ ਹੈ, ਤੇ ਉਹ ਪੱਲਾ ਭਾਈ ਬੈਠਾ ਸੀ ਵੱਟ ਤੇ, ਉਹਨੇ ਮਜ਼ਾਕ ਨਾਲ ਕਹਿ ਤਾ ਪਿੰਡ ਵੀ ਜਿਹੜਾ ਸਭ ਤੋਂ ਗਰੀਬ ਹੋਵੇ ਉਹਨੂੰ ਲੋਕੀ ਸਰਪੰਚ ਕਹਿਣਾ ਸ਼ੁਰੂ ਕਰ ਦਿੰਦੇ, ਅਕਸਰ ਸਾਡਾ ਇੱਕ ਸੁਭਾਅ ਹੈ। ਉਹ ਵੱਟ ਤੇ ਬੈਠਾ, ਪੁੱਛਿਆ ਇਸ ਪਿੰਡ ਦਾ ਚੌਧਰੀ ਕੌਣ ਹੈ, ਕਹਿੰਦਾ ਉਹ ਬੈਠਾ ਜੇ ਵੱਟ ਤੇ। ਗੁਰੂ ਹਰਗੋਬਿੰਦ ਸਾਹਿਬ ਗੰਭੀਰਤਾ ਚ ਆ ਕੇ ਕਹਿਣ ਲੱਗੇ ਸਮਾਂ ਆਏਗਾ ਪਿੰਡ ਦਾ ਚੌਧਰੀ ਇਹੀ ਬਣੇਗਾ, ਇਹਦੇ ਘਰ ਹੀ ਚੌਧਰ ਰਹੇਗੀ। ਜਦੋਂ ਹਜ਼ੂਰ ਕੋਲ ਗਏ ਆਵਾਜ਼ ਦਿੱਤੀ ਬੇਟਾ, ਅੱਖਾਂ ਨਹੀਂ ਚੁੱਕੀਆਂ। ਦੂਜੀ ਵਾਰੀ ਕਿਹਾ ਬੇਟਾ ਭੁੱਖ ਲੱਗੀ ਏ, ਕੁਝ ਖਵਾਏਗਾ, ਆ ਕੀ ਬਣੀ ਲੜਦੇ ਪੱਲੇ। ਤੇ ਨੀਵੀਂ ਪਾ ਕੇ ਕਹਿੰਦਾ ਤੇਰੇ ਲਈ ਨਹੀਂ, ਮੇਰੇ ਗੁਰੂ ਨੇ ਆਉਣਾ, ਮੈਂ ਉਹਦੇ ਚਰਨਾਂ ਵਿੱਚ ਰੱਖਣਾ। ਸਾਹਿਬ ਇੱਕੋ ਦਮ ਝੁੱਕ ਕੇ ਸੀਨੇ ਨਾਲ ਲਾ ਕੇ ਕਹਿੰਦੇ ਨੇ ਬੇਟਾ ਚੈਨ ਨਹੀਂ ਸੀ ਆਉਂਦਾ ਕਈ ਦਿਨਾਂ ਦਾ, ਰੋਜ਼ ਆਵਾਜ਼ਾਂ ਮਾਰਨੇ, ਆ ਮੈਂ ਤੇਰੇ ਘਰ ਤੇਰੇ ਹੱਥੋਂ ਕੁਝ ਖਾਣ ਆਇਆ, ਚੱਲ ਮੈਂ ਤੇਰੇ ਘਰ ਚੱਲਣਾ। ਜਦੋਂ ਤੱਕਿਆ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਨਾਲ ਲੈ ਗਏ, ਸਾਰਾ ਪਿੰਡ ਪਿੱਛੇ ਤੁਰਿਆ। ਮੇਰਾ ਦਾਤਾ ਉਸ ਕੱਚੇ ਘਰ ਵਿੱਚ ਗਿਆ ਜਿੱਥੇ ਵਿਧਵਾ ਔਰਤ ਆਪਣੇ ਪੁੱਤਰ ਨੂੰ ਪਾਲ ਕੇ ਚਾਰ ਦਿਨ ਕੱਢਦੀ ਪਈ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਲੰਗਰ ਛਕਣੇ। ਮਾਈ ਕਹਿੰਦੀ ਏ ਦਾਤਾ ਘਰ ਵਿੱਚ ਹੈ ਕੁਛ ਨਹੀਂ। ਸਾਹਿਬ ਕਹਿੰਦੇ ਨੇ ਜੋ ਕੁਝ ਹੈ ਭਾਂਡਿਆਂ ਵਿੱਚੋਂ ਝਾੜ ਕੇ ਬਣਾ, ਅੱਜ ਤੋਂ ਬਾਅਦ ਝੜੇ ਹੋਏ ਭਾਂਡੇ ਇੰਨੇ ਕੁ ਭਰੇ ਜਾਣਗੇ, ਸੈਂਕੜੇ ਤੇਰੇ ਦਰ ਤੋਂ ਆ ਕੇ ਖਾਣਗੇ, ਕਦੀ ਘਾਟਾ ਨਹੀਂ ਆਵੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਉੱਥੇ ਵੀ ਪਹੁੰਚੇ, ਰਹਿਮਤਾਂ ਕੀਤੀਆਂ, ਉਹ ਪਰਿਵਾਰ ਅਜੇ ਤੱਕ ਪ੍ਰਫੁੱਲਤ ਰਹੇ। ਗੁਰਮੁਖੋ ਇੱਕ ਨਹੀਂ ਬੇਅੰਤ ਉਦਾਹਰਨਾਂ ਨੇ, ਭਾਈ ਗੁਰਦਾਸ ਸਰੀਰ ਤਿਆਗਣ ਲੱਗੇ ਨੇ, ਚੇਤੇ ਕੀਤਾ ਗੁਰੂ ਹਰਗੋਬਿੰਦ ਸਾਹਿਬ ਆ ਪਹੁੰਚ ਗਏ, ਸਾਈ ਦਾਸ ਸਰੀਰ ਤਿਆਗਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਆਪ ਪਹੁੰਚੇ ਨੇ। ਤੇ ਮੇਰਾ ਗੁਰੂ ਕਲਗੀ ਵਾਲਾ ਕਹਿੰਦਾ ਹੈ ਕਿ ਭਾਵਨਾ ਬਣਾ, ਗੁਰੂ ਅਰਜਨ ਦੇਵ ਨੂੰ ਸਿਮਰੀ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਮਰ ਕੇ ਦੇਖੀ, ਸਿਮਰਨ ਕਰਨ ਵਾਲਿਆਂ ਦੇ ਨੇੜੇ ਪਹੁੰਚ ਜਾਂਦੇ ਨੇ। ਇਹਨੀਆਂ ਕੁ ਬੇਨਤੀਆਂ ਸਵੀਕਾਰ ਕਰਿਆ ਜੇ ਕੱਲ ਨੂੰ ਕਿ ਸਿਮਰੋ ਸ੍ਰੀ ਹਰ ਰਾਏ, ਧੰਨ ਗੁਰੂ ਹਰ ਰਾਏ ਸਾਹਿਬ ਨੂੰ ਸਿਮਰੀਏ, ਤੇ ਉਹ ਵੀ ਰਹਿਮਤ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀਓ ਕਰੋ ਕਿਰਪਾ, ਕਿਤੇ ਉਹਨਾਂ ਸਿਦਕੀ ਸਿੱਖਾਂ ਵਾਲਾ ਪ੍ਰੇਮ ਬਖਸ਼ ਦੇ ਜਿਹੜੇ ਇਕੱਲੇ ਇਕੱਲੇ ਬੈਠੇ ਭਾਵਨਾ ਨਾਲ ਚੇਤੇ ਕਰਦੇ ਰਹੇ, ਤੁਸੀਂ ਉਹਨਾਂ ਤੇ ਰਹਿਮਤਾਂ ਕੀਤੀਆਂ। ਵਾਹਿਗੁਰੂ ਜੀ ਕਾ ਖਾਲਸਾ।